है ता परखो आदमियत, ए चेहरे खूबसूरत की करोगे। परखनी है ता परखो आदमियत, ए चेहरे खूबसूरत की करोगे। सिदक मिलना है आखिर सादगी चो, वधा के हर जरूरत की करोगे। तुहाडा डिग पिया किरदार जेकर, ता ए उच्ची इमारत की करोगे। तुहाडा डिग पिया किरदार जेकर, ता ए उच्ची इमारत की करोगे। अज दे एक मुलाकात सिलसिले च असीं जिस किरदार की गल करन जा रहे हैं, वह किरदार सादगी दे नाल भरपूर है। अपनी आवाज ते एक वक्रे अंदाज करके बहुत सारा मोह वह साडे अपणियां दा तुहाडा सारियां दा लैंदा है। सो उस किरदार की गल एक बहुत ही प्यारी जही रेडियो ते टीवी पेश करता गुरदीप कौर गरेवाल अज साडी मेहमान है प्रोग्राम एक मुलाकात दे विच। सब तो पहला तुहाडा सारयां दा भी स्वागत करदे हां ते नाल ही नाल साडे मेहमान दा भी स्वागत करदे हां। गुरदीप, बहुत प्यार भरी सत श्री अकाल।
ਸਤਿ ਸ਼੍ਰੀ ਅਕਾਲ ਭੈਣ ਜੀ, ਬਹੁਤ ਮਿਹਰਬਾਨੀ ਮੈਨੂੰ ਦੁਬਾਰਾ ਤੋਂ ਹਰਮਨ ਰੇਡੀਓ ਤੇ ਲਿਆਉਣ ਦੇ ਲਈ। ਤਕਰੀਬਨ 2.5-3 ਸਾਲਾਂ ਬਾਅਦ ਮੇਰੀ ਘਰ ਵਾਪਸੀ ਹੋਈ ਹੈ। ਬਹੁਤ
जी
ਮਿਹਰਬਾਨੀ,
बिल्कुल, और
ਸ਼ੁਕਰੀਆ।
सानू भी बहुत खुशी है, बेहद खुशी है, और दिल दिया बरूहां तो असी तुहानू जिया या कहने हैं आज दे प्रोग्राम च, क्योंकि तुसी साडे अपने साथी भी रहे हो, साडे हम सफर रहे हो रेडियो ते। और अज इस वेले शुरुआत जिहड़ी है गलबात दी करन तों वी पहला मैं अपने सुनने वालियां नूं दस देना चाहुंदी हां, जिहड़े दोस्त लेट साडे नाल जुड़े होणगे ओह शायद इस गल तों अणजाण होणगे कि गुरदीप गरेवाल जिहड़े है ओह साडे असिस्टेंट प्रोग्राम इंचार्ज रहि चुके ने हरमन रेडियो ते, और बहुत ही खूबसूरत अंदाज दे विच अपने रेडियो शोज जिहड़े आ ओह वी साडे स्रोतियां दे रूबरू करदे रहे आ। सो इस वेले तुसी ऑस्ट्रेलिया ਦੇ ਵਿੱਚੋਂ ਮੈਲਬਨ ਸ਼ਹਿਰ ਦੇ ਵਿੱਚ ਰੁਕੇ ਹੋਏ ਹੋ, ਸੋ ਕੋਰੋਨਾ ਕਰਕੇ ਹਾਲਾਤ ਜਿਹੜੇ ਆ ਉਹ ਕੁਝ ਜ਼ਿਆਦਾ ਸਾਜ਼ਗਾਰ ਨਹੀਂ ਹੈ, ਪਰ ਤੁਸੀਂ ਸਾਨੂੰ ਇਹ ਦੱਸੋ ਕਿ ਗੁਰਦੀਪ ਆਸਟ੍ਰੇਲੀਆ ਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਸ਼ੁਰੂ ਦੇ ਵਿੱਚ ਤੁਸੀਂ ਇੱਥੇ ਪਹੁੰਚੇ।
ਭੈਣ ਜੀ, ਬਹੁਤ ਵਧੀਆ, ਕਿਉਂਕਿ ਬੜੇ ਚਿਰਾਂ ਤੋਂ, ਬੜੇ ਸਾਲਾਂ ਤੋਂ ਮੇਰੀ ਭੈਣ ਇੱਥੇ ਆ, ਤੇ ਉਹਨਾਂ ਦਾ ਮਨ ਸੀਗਾ ਵੀ ਤੁਸੀਂ ਆਓ ਕੇਰਾ, ਹਨਾ, ਇੱਕ ਵਾਰ, ਕਿਉਂਕਿ ਮੈਨੂੰ ਕੋਈ ਬਹੁਤ ਜ਼ਿਆਦਾ ਸ਼ੌਂਕ ਨਹੀਂ ਹੈਗਾ, ਜਿਵੇਂ ਕਿ ਜਿਵੇਂ ਭੈਣ ਉਹਨਾਂ ਨੂੰ ਬੜੇ ਡੈਸਪਰੇਟ ਹੁੰਦੇ ਸੀਗੇ ਕਿ ਬਾਹਰ ਜਾਣਾ, ਹਨਾ, ਤੇ ਮੈਨੂੰ ਸ਼ੁਰੂ ਤੋਂ ਹੀ ਨਹੀਂ ਰਿਹਾ
ਜੀ
ਹੈਗਾ। ਤੇ ਪਹਿਲਾਂ ਉਹਨਾਂ ਨੇ
ਠੀਕ
ਬੜੇ ਮਿੰਨਤਾਂ ਕਰਕੇ ਮੈਨੂੰ ਮੰਗਾਇਆ, ਕਹਿੰਦੇ ਇੱਕ ਵਾਰੀ ਆਓ ਤੇ ਸਹੀ, ਇਧਰਲੀ ਜ਼ਿੰਦਗੀ ਦੇਖੋ ਤਾਂ ਸਹੀ, ਹਨਾ। ਤੇ ਆਏ ਤੇ
ਠੀਕ
ਬਹੁਤ ਚੰਗਾ ਲੱਗਿਆ, ਬਹੁਤ ਸਾਰੇ ਆਪਣੇ ਜਿਹੜੇ ਕਈ ਲੋਕੀ ਰੇਡੀਓ ਟਾਈਮ ਤੋਂ ਜੁੜੇ ਹੋਏ ਸੀ ਜਾਂ ਟੀਵੀ ਕਰਦਿਆਂ ਜੁੜੇ, ਹਨਾ, ਜਾਂ ਉਸ ਤੋਂ ਬਾਅਦ ਫਿਰ ਫੇਸਬੁੱਕ ਰਾਹੀਂ ਜੁੜੇ, ਉਹ ਬਹੁਤ ਸਾਰੇ ਲੋਕੀ ਜਿਹੜੇ ਆਸਟ੍ਰੇਲੀਆ 'ਚ ਸੀਗੇ ਜਿਹਨਾਂ ਨੂੰ ਮਿਲਣ ਦਾ ਦਿਲ ਸੀਗਾ, ਉਹਨਾਂ ਨੂੰ ਵੀ ਮਿਲੇ।
ਜੀ
ਤੇ ਉਤਰਨ ਸਾਰ, ਬਾਕੀ ਹਵਾ
ਠੀਕ
ਪਾਣੀ ਬਹੁਤ ਵਧੀਆ ਇੱਥੋਂ ਦਾ, ਸਾਫ਼ ਸਫਾਈ ਹੈ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਬੰਦਾ ਆ ਕੇ ਇੱਥੇ ਨੋਟਿਸ ਕਰਦਾ ਵਾ ਕਿ ਕਿੰਨਾ ਜ਼ਿਆਦਾ ਸਾਫ਼
ਜੀ
ਸੁਥਰਾ ਆ, ਸਲੀਕੇ ਵਾਲੇ ਲੋਕ ਨੇਗੇ, ਸਕੂਨ ਵਾਲੇ ਲੋਕ ਨੇਗੇ, ਮੈਂ ਇਨਫੈਕਟ ਇਹ ਕਹਿਣਾ ਚਾਹੂੰਗੀ। ਤੇ ਬਹੁਤ
ਜੀ
ਬਹੁਤ ਵਧੀਆ ਲੱਗਿਆ ਮੈਨੂੰ ਤਾਂ ਸਾਰਾ ਕੁਛ, ਬਾਕੀ ਆਪਣੇ ਪਰਿਵਾਰ ਨੂੰ ਮਿਲ ਕੇ ਤੇ ਚੰਗਾ ਲੱਗਣਾ ਹੀ ਸੀਗਾ।
ਹਾਂ, ਬਿਲਕੁਲ ਬਿਲਕੁਲ। ਸੋ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਆਉਣਾ ਕੀਤਾ ਹੈ, ਔਰ ਤੁਹਾਡਾ ਇਹ ਜਿਹੜਾ ਸਫ਼ਰ ਹੈ ਬਹੁਤ ਵਧੀਆ ਰਿਹਾ ਹੋਣਾ ਹੈ ਅਸੀਂ ਉਮੀਦ ਕਰਦੇ ਹਾਂ, ਪਰ ਕਿਉਂਕਿ ਕੋਰੋਨਾ ਕਰਕੇ ਹਾਲਾਤ ਕੁਛ ਬਦਲੇ ਬਦਲੇ ਰਹੇ, ਇਹਦੇ ਕਾਰਨ ਕਿਤੇ ਨਾ ਕਿਤੇ ਇਹ ਜਿਹੜਾ ਸਫ਼ਰ ਹੈ ਸ਼ਾਇਦ ਓਨਾ ਸੁਹਾਵਣਾ ਨਾ ਵੀ ਹੋਇਆ ਹੋਵੇ। ਪਰ ਗੁਰਦੀਪ, ਅਗਲੀ ਗੱਲ ਜਿਹੜੀ ਹੈ ਉਹ ਛੇੜਨ ਤੋਂ ਪਹਿਲਾਂ ਇੱਕ ਹੋਰ ਜਿਹੜੇ ਸਰੋਤਿਆਂ ਦੇ ਨਾਲ ਸਾਂਝ ਪਾ ਲਈਏ ਕਿ ਗੁਰਦੀਪ ਕੌਰ ਗਰੇਵਾਲ ਹੁਰੀ newsnumber.com ਤੇ ਵੀ ਪ੍ਰੋਗਰਾਮ ਪੇਸ਼ ਕਰਤਾ ਰਹਿ ਚੁੱਕੇ ਨੇ, ਤੇ ਇਸ ਵੇਲੇ ਤੁਸੀਂ ਬੀ ਸੋਸ਼ਲ ਦੇ ਉੱਤੇ ਵੀ ਡਿਜੀਟਲ ਮੇਰਾ ਖਿਆਲ ਹੈ ਪ੍ਰੋਗਰਾਮ ਆਫਿਸਰ ਹੋ, ਔਰ ਇਸ ਵੇਲੇ ਉਹਨਾਂ ਦੇ ਵੀ
ਜੀ।
ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਹੋ, ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਉਹ ਤੁਸੀਂ ਕੰਡਕਟ ਕਰਦੇ ਆ ਰਹੇ ਹੋ, ਤੇ
ਜੀ
ਰੇਡੀਓ ਤੋਂ ਬਾਅਦ ਟੀਵੀ ਤੱਕ ਪਹੁੰਚੇ, ਔਰ ਟੀਵੀ ਦੇ ਨਾਲ ਹੋਰ ਬਹੁਤ ਸਾਰੇ ਪੇਸ਼ਕਾਰਤਾ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਅਹੁਦੇ ਆ ਉਹਨਾਂ ਦੇ ਵਿੱਚੋਂ ਤੁਸੀਂ ਹੋ ਕੇ ਗੁਜ਼ਰੇ ਹੋ, ਇਹ ਸਾਰਾ ਜਿਹੜਾ ਸਫ਼ਰ ਤੁਹਾਡਾ ਰਿਹਾ ਇਸ ਜਰਨੀ ਦੇ ਬਾਰੇ ਅਸੀਂ ਜਿਹੜੀ ਗੱਲਬਾਤ ਆ ਉਹ ਅੱਜ ਜ਼ਰੂਰ ਕਰਾਂਗੇ। ਗੁਰਦੀਪ, ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਪੰਜਾਬ ਦੇ ਕਿਸ ਏਰੀਏ ਦੇ ਨਾਲ ਸੰਬੰਧ ਰੱਖਦੇ ਹੋ, ਕਿਹੜੀਆਂ ਗਲੀਆਂ ਦੇ ਵਿੱਚ ਖੇਡੇ ਹੋ, ਕਿਹੜੇ ਸਕੂਲਾਂ ਦੇ ਵਿੱਚ ਪੜ੍ਹੇ, ਔਰ ਇਸ ਮੀਡੀਆ ਲਾਈਨ ਦੇ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ?
ਭੈਣ ਜੀ, ਮੇਰਾ ਪਿੰਡ ਲੁਧਿਆਣੇ ਦਾ ਬਹੁਤ ਹੀ ਸੋਹਣਾ ਪਿੰਡ ਹੈ, ਨਾਰੰਗਵਾਲ ਖੁਰਦ, ਨਾਰੰਗਵਾਲ ਕਲਾਂ ਤੇ
ਠੀਕ
ਖੁਰਦ ਦੇ ਦੋ ਪਿੰਡ ਨੇਗੇ, ਤੇ ਮੇਰਾ ਪਿੰਡ ਹੈ ਖੁਰਦ। ਅਤੇ ਬਾਕੀ
ਜੀ
ਜਿੱਦਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਮੈਂ ਆਪਣੀਆਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਵਾਸਕੋਮ ਮੈਂ ਆਪਣੀ ਸਾਰੀ ਲੁਧਿਆਣੇ ਤੋਂ ਹੀ ਪੂਰੀ ਕੀਤੀ ਆ। ਅਤੇ ਉਸ ਤੋਂ ਬਾਅਦ ਫਿਰ ਮੈਂ
ਠੀਕ
ਆਪਣੀ ਜਰਨਲਿਜ਼ਮ ਦੀ ਡਿਗਰੀ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ। ਉੱਥੇ ਫਿਰ ਮੈਂ 1 ਸਾਲ ਬਤੌਰ
ਜੀ
ਐਨ ਅਸਿਸਟੈਂਟ ਪ੍ਰੋਫੈਸਰ ਪੜ੍ਹਾਇਆ। ਉਸ ਤੋਂ ਬਾਅਦ ਜਿਹੜੀ ਮੇਰੀ
ਠੀਕ
ਮੀਡੀਆ ਦੇ ਨਾਲ ਜਿਹੜਾ ਜੁੜਨਾ ਹੁੰਦਾ ਉਹ ਆਫੀਸ਼ੀਅਲੀ ਹਰਮਨ ਰੇਡੀਓ ਤੋਂ ਹੀ ਹੁੰਦਾ। ਹਰਪ੍ਰੀਤ ਸਿੰਘ ਕਾਲੋਂਬਾ ਜੀ ਜਿਹੜੇ ਕਿ ਮੇਰੇ ਕਾਲਜ ਦੇ ਵਿੱਚ ਗ੍ਰੈਂਡ ਸੀਨੀਅਰ ਵੀ ਰਹਿ ਚੁੱਕੇ ਨੇ ਤੇ ਸਾਡੇ ਉਸ ਵਕਤ ਹਰਮਨ ਰੇਡੀਓ ਦੇ ਪ੍ਰੋਗਰਾਮਿੰਗ ਇੰਚਾਰਜ ਸੀਗੇ ਪਟਿਆਲਾ ਸਟੂਡੀਓ ਤੋਂ। ਤੇ ਉਹਨਾਂ ਨੂੰ
ਜੀ
ਮੈਂ ਫੋਨ ਕਰਦੀ ਹੁੰਦੀ ਸੀਗੀ ਕਿ ਭਾਜੀ ਮੈਂ ਇੱਦਾਂ ਫੀਲਡ ਤੇ ਕੰਮ ਕਰਨਾ ਚਾਹੁੰਦੀ ਹਾਂ, ਮੈਂ ਮੀਡੀਆ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ ਨਾ, ਮੈਨੂੰ ਲੱਗਦਾ ਸੀਗਾ ਕਿ ਟੀਚਿੰਗ ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਤੇ ਫਿਰ ਉਹਨਾਂ
ਅੱਛਾ
ਨੇ ਕਿਹਾ ਵੀ ਹਲੇ ਤੱਕ ਤਾਂ ਸਾਡੇ ਕੋਲ ਥਾਂ ਹੈ ਨਹੀਂ ਗੀ, ਤੇ ਜਦੋਂ ਕਿਤੇ ਵੀ ਕੋਈ ਥਾਂ ਬਣੀ ਤੈਨੂੰ ਜ਼ਰੂਰ ਯਾਦ ਕਰਾਂਗੇ, ਹੈ ਨਾ। ਤੇ ਅਨਫੋਰਚੁਨੇਟਲੀ
ਜੀ
ਉਦੋਂ ਅਫਰੋਜ਼ ਹੁਣੇ ਰੁਖਸਤ ਹੋਏ ਤੇ ਉਸ ਤੋਂ ਬਾਅਦ ਮੇਰੇ ਲਈ ਉਹ ਜਗ੍ਹਾ ਬਣਾ ਕੇ ਗਏ ਹਰਮਨ ਰੇਡੀਓ ਦੇ ਵਿੱਚ। ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੀ ਹਾਂ, ਹੈ ਨਾ। ਤੇ ਉਹਨਾਂ ਦੀ ਜਗ੍ਹਾ ਤੇ ਮੈਂ ਫਿਰ ਹਰਮਨ ਰੇਡੀਓ ਦੇ ਵਿੱਚ ਆਈ ਤੇ ਭਾਜੀ ਉਹਨਾਂ ਨਾਲ ਰਲ ਕੇ ਬਹੁਤ ਕੰਮ ਕੀਤਾ ਵੀ, ਉਹਨਾਂ ਤੋਂ ਬਹੁਤ ਜ਼ਿਆਦਾ ਸਿੱਖਿਆ ਵੀ। ਮਨਦੀਪ ਢਿੱਲੋਂ ਭਾਜੀ, ਹੈ ਨਾ, ਕ੍ਰਿਸ਼ਨਾ ਭਾਜੀ, ਤੇ ਬਹੁਤ
ਜੀ
ਵਧੀਆ ਟੀਮ
ਜੀ
ਹੁੰਦੀ ਸੀਗੀ। ਤੇ ਇਧਰੋਂ ਤੁਸੀਂ ਪ੍ਰੋਗਰਾਮ ਕਰਦੇ ਹੁੰਦੇ ਸੀਗੇ। ਫਿਰ ਉੱਥੇ ਤਕਰੀਬਨ
ਜੀ
ਚੱਲਿਆ ਸਾਲ 2 ਸਵਾ 2 ਸਾਲ ਦਾ, ਹੈ ਨਾ। ਫਿਰ ਉਸ ਤੋਂ ਬਾਅਦ ਮੇਰਾ ਵਿਆਹ ਹੋ
ਜੀ
ਗਿਆ, ਵਿਆਹ ਤੋਂ ਬਾਅਦ ਅਸੀਂ ਮੋਹਾਲੀ ਸ਼ਿਫਟ ਹੋ ਗਏ, ਤਾਂ ਫਿਰ ਮੈਨੂੰ ਜਿੱਦਾਂ
ਠੀਕ
ਜਾਣਾ ਹੀ ਪੈਣਾ ਸੀਗਾ, ਹੈ ਨਾ, ਸੋਹਣਿਆ ਮੰਨੀ।
ਬਿਲਕੁਲ
ਤੇ
ਜੀ
ਫਿਰ ਉਸ ਤੋਂ ਬਾਅਦ ਹਰਮਨ ਰੇਡੀਓ ਤੋਂ ਬਾਅਦ ਮੈਨੂੰ ਸੀਗਾ ਕਿ ਕੁਛ ਨਵਾਂ ਹੋਰ ਕੀ ਕੀਤਾ ਜਾ ਸਕਦਾ, ਹੈ ਨਾ। ਤੇ ਫਿਰ ਨਿਊਜ਼ ਨੰਬਰ, ਉਦੋਂ ਮੇਰਾ ਇੱਕ ਸਟੂਡੈਂਟ ਹੁੰਦਾ ਸੀ ਬਿੱਟੂ ਚੱਕ ਵਾਲਾ, ਉਦੋਂ ਨਿਊਜ਼ ਨੰਬਰ ਦੇ ਨਾਲ ਜੁੜਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਕੰਮ ਕਰਨਾ ਚਾਹੁੰਦੀ ਹਾਂ ਨਾ, ਤੇ ਵੀ ਜੇ ਤੁਹਾਡੇ ਚੈਨਲ ਦੇ ਵਿੱਚ ਜਗ੍ਹਾ ਹੋਵੇ ਤਾਂ। ਉਹਨਾਂ ਨੇ ਫਿਰ ਮੈਨੂੰ ਜਗਦੀਪ ਚਿਮਾ ਉਹਨਾਂ ਦੇ ਨਾਲ ਗੱਲਬਾਤ ਚਲੋ ਕਰਕੇ ਫਿਰ ਮੇਰਾ ਸਕਰੀਨ ਟੈਸਟ ਵਗੈਰਾ ਹੋਇਆ। ਫਿਰ ਨਿਊਜ਼ ਨੰਬਰ ਦੇ ਨਾਲ ਜੁੜੇ, ਉੱਥੇ ਵੀ 2 ਸਵਾ 2 ਸਾਲ ਕੰਮ ਕੀਤਾ, ਅਤੇ ਉਸ ਤੋਂ ਬਾਅਦ ਫਿਰ ਵੀ ਸੋਸ਼ਲ ਦੇ ਵਿੱਚ ਆ ਗਈ। ਪਰ ਜਿਹੜੀ ਮੇਰੀ ਪ੍ਰੋਫੈਸ਼ਨਲ
ਜੀ
ਕਰੀਅਰ ਦੀ ਸਟਾਰਟਿੰਗ ਆ, ਬਿਗਨਿੰਗ ਆ, ਉਹ ਹਰਮਨ ਰੇਡੀਓ ਤੋਂ ਹੋਈ ਸੀਗੀ। ਤੇ ਇਸ ਲਈ ਮੇਰੇ ਲਈ ਹਰਮਨ ਰੇਡੀਓ ਹਮੇਸ਼ਾ ਹੀ ਬਹੁਤ ਸਪੈਸ਼ਲ ਆ। ਤੇ ਮੈਂ ਜਿੰਨਾ ਹੁਣ ਮੈਂ ਟੀਵੀ ਤੇ ਕੰਮ ਕਰ ਪਾ ਰਹੀ ਹਾਂ ਜਾਂ ਜਿੰਨਾ ਲੋਕੀ ਦੇਖਦੇ ਨੇਗੇ, ਤੇ ਉਹ ਸਾਰੀਆਂ ਚੀਜ਼ਾਂ ਮੈਂ ਸਿੱਖੀਆਂ ਹੀ ਇੱਥੋਂ ਨੇਗੀਆਂ। ਪ੍ਰੋਗਰਾਮ ਬਣਾਏ ਕਿੱਦਾਂ ਜਾਂਦੇ ਨੇ, ਪੇਸ਼ ਕਿੱਦਾਂ ਕੀਤੇ ਜਾਂਦੇ ਨੇਗੇ, ਤੁਹਾਡੀ ਪੇਸ਼ਕਾਰੀ ਦੂਜਿਆਂ
ਜੀ
ਦੇ ਨਾਲੋਂ ਵੱਖਰੀ ਕਿੱਦਾਂ ਹੋਵੇ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ
ਠੀਕ
ਹਰਪ੍ਰੀਤ ਭਾਜੀ ਉਹਨਾਂ ਤੋਂ ਸਿੱਖੀਆਂ। ਹਾਂਜੀ, ਇੱਦਾਂ ਬਸ ਸਾਰਾ ਚੱਲਦਾ ਆਇਆ ਹੁਣ ਤੱਕ।
ਠੀਕ ਠੀਕ ਅੱਛਾ ਫਿਰ ਅੱਜ ਗੁਰਦੀਪ ਹਰਮਨ ਰੇਡੀਓ ਤੇ ਹੀ ਆਪਣੀ ਇੰਟਰਵਿਊ ਦੇ ਰਹੀ, ਕਦੇ ਇਦਾਂ ਵੀ ਸੋਚਿਆ ਸੀਗਾ ਕਿ ਕੋਈ ਮੇਰੀ ਇੰਟਰਵਿਊ ਹਰਮਨ ਰੇਡੀਓ ਤੇ ਵੀ ਕਰੂਗਾ?
ਮੈਂ ਤੇ ਪੈਂਦੀ ਪਤਾ ਮੈਂ ਇਹ ਸੋਚਿਆ ਹੀ ਨਹੀਂ ਵੀ ਅੱਜ ਮੇਰੀ ਇੰਟਰਵਿਊ ਆ। ਮੈਨੂੰ ਤਾਂ ਇਹ ਸੀਗਾ ਕਿ ਮੈਨੂੰ ਉਹੀ
ਠੀਕ
3.5 ਸਾਲਾਂ ਬਾਅਦ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ।
ਠੀਕ ਹੈ
ਬੜਾ ਜੀ
ਠੀਕ ਹੈ
ਕਰਦਾ ਹੁੰਦਾ
ਚਲੋ
ਨਾ ਕਿ
ਠੀਕ ਹੈ
ਹਰਮਨ ਮਿਊਜ਼ਿਕ ਜੰਕਸ਼ਨ ਅਸੀਂ ਕਰਦੇ ਹੁੰਦੇ ਸੀ ਵੀ ਹਾਈ ਦੁਬਾਰਾ ਕਦੇ ਮੈਂ ਉਹ ਪ੍ਰੋਗਰਾਮ 'ਚ ਜਾਵਾਂ, ਹੋਵੇ ਤਾਂ ਉਹਨਾਂ ਦੇ ਨਾਲ ਮਨਦੀਪ ਭਾਜੀ ਉਹਨਾਂ ਦੇ ਨਾਲ ਪ੍ਰੋਗਰਾਮ ਕਦੇ ਪੇਸ਼ ਕਰਾਂ।
ਜੀ
ਬਹੁਤ ਮਿਸ ਕਰੀਦਾ।
ਜੀ ਸੋ ਆ ਜਿਹੜਾ ਹਰਮਨ ਰੇਡੀਓ ਜੰਕਸ਼ਨ ਪ੍ਰੋਗਰਾਮ ਹੈ ਇਹ ਅੱਜ ਵੀ ਮਨਦੀਪ ਢਿੱਲੋਂ ਹੋਰੀ ਕਰ ਰਹੇ ਆ, ਔਰ ਅਸੀਂ
ਹਾਂਜੀ
ਤੁਹਾਨੂੰ ਜੀਆਂ ਨੂੰ ਕਹਿੰਦੇ ਉਸ ਪ੍ਰੋਗਰਾਮ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਸਮਾਂ ਦੇ ਪਾਏ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਜੁੜਿਓ। ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਉਹ ਵੀ ਬੜੇ ਖੁਸ਼ ਹੋਣਗੇ ਕਿ ਤੁਹਾਡੀ ਜਿਹੜੀ ਆਮਦ ਹੈ ਉਸ
ਜ਼ਰੂਰ
ਪ੍ਰੋਗਰਾਮ ਦੇ ਵਿੱਚ ਜੇ ਹੋਈ ਤਾਂ। ਅੱਛਾ ਆਪਾਂ ਗੱਲਬਾਤ
ਜ਼ਰੂਰ
ਜਿਹੜੀ ਆ
ਜ਼ਰੂਰ।
ਹੁਣ ਅੱਗੇ ਤੋਰਦੇ ਹਾਂ ਜੀ। ਗੁਰਦੀਪ
ਹਾਂਜੀ
ਜਿਵੇਂ ਤੁਸੀਂ ਦੱਸਿਆ ਵੀ ਰੇਡੀਓ ਤੋਂ ਬਾਅਦ ਇੱਕ ਦੂਰੀ ਜਿਹੜੀ ਹੈ ਉਹ ਬਣੀ, ਔਰ ਉਸ ਤੋਂ ਬਾਅਦ ਸਿੱਧਾ ਜਿਹੜਾ ਟੀਵੀ ਦੀ ਸਕਰੀਨ ਦੇ ਉੱਤੇ ਤੁਸੀਂ ਆਏ, ਹਨਾ। ਇਹ ਜਿਹੜਾ ਕਿੰਨਾ ਕੁ ਇਹਦੇ ਵਿੱਚ ਵੱਖਰਾਪਣ ਤੁਹਾਨੂੰ ਲੱਗਿਆ, ਵੱਖਰੇਵਾਂ ਕੀ ਸੀਗਾ? ਕਿਉਂਕਿ ਜਿਹੜੀ ਇੱਕ ਰੇਡੀਓ ਦੀ ਪੇਸ਼ਕਾਰੀ ਆ ਉਹ ਬਹੁਤ ਵੱਖਰੀ ਹੁੰਦੀ ਆ, ਪਰ ਜਦੋਂ ਅਸੀਂ ਸਕਰੀਨ ਦੇ ਉੱਤੇ ਆਉਂਦੇ ਹਾਂ ਜਾਂ ਫਿਰ ਕੋਈ ਵੀ ਪ੍ਰੋਗਰਾਮ ਜਿਹੜਾ ਆ ਉਹ ਕੈਮਰੇ ਦੇ ਅੱਗੇ ਹੋ ਕੇ ਪੇਸ਼ ਕਰਦੇ ਆ, ਤਾਂ ਉਹਦੇ ਨਾਲੋਂ ਜਿਹੜਾ
ਹਾਂਜੀ
ਵਖਰੇਵਾ ਬੜਾ ਸੁਭਾਵਿਕ ਹੁੰਦਾ ਆ। ਤੁਹਾਨੂੰ ਕੀ ਲੱਗਿਆ, ਕੀ ਕੋਈ ਫਰਕ ਲੱਗਿਆ ਜਾਂ ਫਿਰ ਇਹ ਸਾਰਾ ਕੁਝ ਜਿਹੜਾ ਸੀ ਬੜਾ ਨਾਰਮਲ ਰਿਹਾ?
ਜੀ ਹਰ ਇੱਕ ਦਾ ਆਪਣਾ ਐਕਸਪੀਰੀਅੰਸ ਹੋ ਸਕਦਾ ਵਾ, ਪਰ ਮੇਰੇ ਲਈ ਸਿਰਫ ਇੰਨਾ ਕੁ ਡਿਫਰੈਂਸ ਸੀਗਾ ਕਿ ਰੇਡੀਓ ਦੇ ਉੱਪਰ ਮੈਨੂੰ ਆਪਣੀ ਫਿਜ਼ੀਕਲ ਪ੍ਰੈਜੈਂਟੇਸ਼ਨ ਤੇ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ, ਹੈ ਨਾ, ਕਿਉਂਕਿ ਤੁਸੀਂ ਸਿਰਫ ਆਵਾਜ਼ ਦੇ ਮਾਰਫਤ ਲੋਕਾਂ ਤੱਕ ਪਹੁੰਚਦੇ ਹੋ। ਪਰ ਇੱਥੇ
ਜੀ
ਤੁਹਾਨੂੰ ਤੁਹਾਡੀ ਕੈਮਰੇ ਦੀ ਅੱਖ ਨਾਲ ਲੋਕੀ ਤੁਹਾਨੂੰ ਦੇਖ ਰਹੇ ਨੇਗੇ, ਤਾਂ ਉੱਥੇ ਮੈਨੂੰ ਸਿਰਫ ਇਹ ਲੱਗਿਆ ਕਿ ਮੈਨੂੰ ਆਪਣੀ ਵੋਕਲ ਪ੍ਰੈਜੈਂਟੇਸ਼ਨ, ਕੰਟੈਂਟ ਪ੍ਰੈਜੈਂਟੇਸ਼ਨ ਦੇ ਨਾਲ ਨਾਲ ਮੈਨੂੰ ਆਪਣੀ ਫਿਜ਼ੀਕਲ ਪ੍ਰੈਜੈਂਟੇਸ਼ਨ ਦਾ ਵੀ ਬਹੁਤ ਧਿਆਨ ਰੱਖਣਾ ਪਿਆ, ਹੈ ਨਾ, ਕਿ ਕਿਹੋ ਜਿਹੇ ਕੱਪੜੇ ਪਾ ਕੇ ਸਾਨੂੰ ਸਕਰੀਨ ਤੇ ਜਾਣਾ ਚਾਹੀਦਾ ਵਾ, ਕਿਸ ਤਰ੍ਹਾਂ ਸਾਨੂੰ ਬੈਠਣਾ ਚਾਹੀਦਾ ਵਾ, ਤਾਂ ਕਿ ਤੁਸੀਂ ਵਧੀਆ ਲੱਗੋ ਗੱਲਬਾਤ ਕਰਦੇ ਹੋਏ, ਹੈ ਨਾ। ਸੋ ਹੋਰ ਮੈਨੂੰ ਕੋਈ ਡਿਫਰੈਂਸ ਨਹੀਂ ਲੱਗਿਆ। ਜਿੰਨੀ ਤਿਆਰੀ ਰੇਡੀਓ ਇੰਟਰਵਿਊਜ਼ ਲਈ ਕਰਨੀ ਪੈਂਦੀ ਆ, ਉਹ ਨਿਊਜ਼ ਟੈਲੀਵਿਜ਼ਨ ਦੇ ਲਈ ਵੀ ਕਰਨੀ ਪੈਂਦੀ ਆ। ਬਸ ਇਹ ਹੁੰਦਾ ਕਿ ਰੇਡੀਓ ਤੇ ਸਿਰਫ ਤੁਹਾਡੀ ਆਵਾਜ਼ ਜਾਣੀ ਹੁੰਦੀ ਆ ਨਾ, ਤੁਹਾਨੂੰ ਕੋਈ ਦੇਖ ਨਹੀਂ ਰਿਹਾ ਹੁੰਦਾ ਨਾ। ਤਾਂ
जी
ਇੱਥੇ ਟੀਵੀ ਤੇ ਤੁਹਾਨੂੰ ਸਾਰੇ ਦੇਖ ਰਹੇ ਹੁੰਦੇ ਨੇਗੇ, ਤਾਂ ਤੁਹਾਨੂੰ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਤੁਹਾਨੂੰ ਆਪਣੀਆਂ ਲੁੱਕਸ ਦਾ, ਆਪਣੀ ਫਿਜ਼ੀਕਲ ਪ੍ਰੈਜੈਂਟੇਸ਼ਨ ਦਾ ਵੀ ਧਿਆਨ ਰੱਖਣਾ ਪੈਂਦਾ। ਹੋਰ ਮੈਨੂੰ ਕੋਈ ਖਾਸ ਇੱਦਾਂ ਮਤਲਬ ਕੋਈ ਡਿਫਰੈਂਸ ਇੱਦਾਂ ਨਹੀਂ ਲੱਗਿਆ ਹੈਗਾ ਕਿ ਮਤਲਬ ਰੇਡੀਓ ਤੋਂ ਜਾਂ ਟੈਲੀਵਿਜ਼ਨ ਤੋਂ ਮੈਨੂੰ ਕੋਈ ਦਿੱਕਤ ਆਈ ਹੋਵੇ, ਇੱਦਾਂ ਕੋਈ ਖਾਸ ਨਹੀਂ ਸੀ।
ਠੀਕ। ਅੱਛਾ ਗੁਰਦੀਪ, ਹੁਣ ਤੱਕ ਬਹੁਤ ਸਾਰੇ ਜਿਹੜੇ ਟੀਵੀ ਸ਼ੋਜ਼ ਆ ਉਹਨਾਂ ਨੂੰ ਤੁਸੀਂ ਐਂਕਰ ਕਰ ਚੁੱਕੇ ਹੋ, ਤੁਸੀਂ ਐਂਕਰ ਰਹੇ ਹੋ ਉਹਨਾਂ ਪ੍ਰੋਗਰਾਮਸ ਦੇ ਵਿੱਚ, ਔਰ ਉਹਨਾਂ ਸ਼ੋਜ਼ ਦੇ
ਹਾਂਜੀ
ਵਿੱਚ ਬੜੇ ਵੱਡੇ ਵੱਡੇ ਸਟਾਰ ਕਲਾਕਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਹਨਾ, ਤੁਸੀਂ ਉਹਨਾਂ ਦੀਆਂ ਇੰਟਰਵਿਊਜ਼ ਕੀਤੀਆਂ, ਔਰ ਜਿਨ੍ਹਾਂ ਦੇ ਵਿੱਚ ਸਤਿੰਦਰ ਸਰਤਾਜ ਦੀ ਵੀ ਗੱਲ ਆਉਂਦੀ ਹੈ, ਜਿਨ੍ਹਾਂ ਦੇ ਵਿੱਚ ਗੁੱਗੂ ਗਿੱਲ ਹੋਰਾਂ ਦੀ ਗੱਲ ਆਉਂਦੀ ਹੈ, ਜਿਨ੍ਹਾਂ ਦੇ ਵਿੱਚ ਹੋਰ ਬਹੁਤ ਸਾਰੇ ਬੇਸ਼ੁਮਾਰ ਨੇ ਆਰਟਿਸਟ ਜਿਨ੍ਹਾਂ ਦੀ
ਜੀ
ਗੱਲ ਆਉਂਦੀ ਹੈ, ਔਰ ਉਸ ਇੰਟਰਵਿਊਜ਼ ਦੀ ਸਭ ਤੋਂ ਜਿਹੜੀ ਇੱਕ ਵਿਸ਼ੇਸ਼ ਪ੍ਰਾਪਤੀ ਇਹ ਰਹੀ ਹੈ ਕਿ ਉਹ ਇੱਕ ਵਿਲੱਖਣ ਅੰਦਾਜ਼ ਦੇ ਵਿੱਚ ਕੀਤੀ ਗਈ ਇੰਟਰਵਿਊ ਰਹੀ, ਜਿਹੜੀ ਵੀ ਤੁਸੀਂ ਕਿਸੇ ਵੀ ਸਟਾਰ ਕਲਾਕਾਰ ਦੀ ਕੀਤੀ ਹੈ ਜਾਂ ਫਿਰ ਕਿਸੇ ਵੀ ਹੋਰ ਫੀਲਡ ਦੇ ਵਿੱਚੋਂ ਜਿਹੜੀਆਂ ਮੁੱਖ ਹਸਤੀਆਂ ਜਿਨ੍ਹਾਂ ਨੂੰ ਵੀ ਤੁਸੀਂ ਚੁਣਿਆ ਇੰਟਰਵਿਊ ਦੇ ਲਈ, ਸੋ ਉਹ ਇੱਕ ਵਿਲੱਖਣ ਅੰਦਾਜ਼, ਕਿਉਂਕਿ ਬਹੁਤ ਸਾਰੇ ਚੈਨਲਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਆ ਉਹ ਹਰ ਰੋਜ਼ ਅਸੀਂ ਦੇਖਦੇ ਆ, ਬਹੁਤ ਸਾਰੇ ਐਂਕਰ ਜਿਹੜੇ ਆ ਉਹ ਇੰਟਰਵਿਊਜ਼ ਕਰਦੇ ਆ, ਪਰ ਇੱਕ ਗੁਰਦੀਪ ਹੈ ਜਿਹੜੀ ਕਿ ਇੱਕ ਵੱਖਰੇ ਅੰਦਾਜ਼ ਦੇ ਵਿੱਚ ਇੰਟਰਵਿਊ ਕਰਦੀ ਹੈ, ਔਰ ਉਹਦੇ ਲਈ ਇੱਕ ਬਹੁਤ ਸੋਹਣਾ ਜਿਹੜਾ ਕੰਪਲੀਮੈਂਟ ਆ ਉਹ ਸਰਤਾਜ ਹੋਰਾਂ ਨੇ ਵੀ ਤੁਹਾਨੂੰ ਦਿੱਤਾ ਕਿ ਇੱਕ ਪਹਿਲੀ ਇੰਟਰਵਿਊ ਇਹੋ ਜਿਹੀ ਹੋਈ ਹੈ ਜਿਹਦੇ ਵਿੱਚ ਇੰਨਾ ਸਾਰਾ ਹੋਮਵਰਕ ਕਰਕੇ ਮੇਰੇ ਬਾਰੇ ਜਾਣਿਆ ਗਿਆ ਪਹਿਲਾਂ ਤੋਂ ਹੀ, ਔਰ ਉਸ ਤੋਂ ਬਾਅਦ ਮੇਰੀਆਂ ਜਿਹੜੀਆਂ ਗੱਲਾਂ ਆ ਉਹ ਮੇਰੇ ਤੋਂ ਪੁੱਛੀਆਂ ਗਈਆਂ, ਸੋ ਇਹ ਸਾਰਾ ਹੁਨਰ ਜਿਹੜਾ ਆ ਇਹ ਚਲੋ ਪਰਮਾਤਮਾ ਦੀ ਦੇਣ ਹੋ ਸਕਦਾ ਹੈ, ਪਰ ਕਿੰਨੀ ਕੁ ਮਿਹਨਤ ਜਿਹੜੀ ਆ ਇਸ ਲਈ ਡਟ ਕੇ ਤੁਹਾਨੂੰ ਕਰਨੀ ਪੈਂਦੀ ਹੈ। ਔਰ ਅੱਗੇ ਜਿਹੜੀ ਗੱਲ ਕਰਾਂਗੇ ਕਿ ਹੁਣ ਤੱਕ ਜਿਹੜੀਆਂ ਕੀਤੀਆਂ ਗਈਆਂ ਇੰਟਰਵਿਊਜ਼ ਦੇ ਵਿੱਚ ਆ ਕਿਹੜੀ ਆਪਣੇ ਦਿਲ ਨੂੰ ਟੁੰਬੀ ਆ ਇੰਟਰਵਿਊ, ਬਾਕਮਾਲ ਹੁਨਰ ਜਿਹੜਾ ਆ ਉਹਦੇ ਤੋਂ ਕੋਈ ਇਨਕਾਰੀ ਨਹੀਂ ਆ ਤੁਹਾਡੇ ਇਸ ਬਾਕਮਾਲ ਹੁਨਰ ਤੋਂ। ਜੀ
ਜਿਵੇਂ ਭੈਣ ਜੀ ਨੇ ਕਿਹਾ ਕਿ ਜਿਹੜੀ ਮੇਰੀ ਪ੍ਰੋਫੈਸ਼ਨਲ ਟ੍ਰੇਨਿੰਗ ਆ ਉਹ ਹਰਪ੍ਰੀਤ
ਜੀ
ਸਿੰਘ ਕਾਲੂ ਭਾਜੀ ਹੁਣਾਂ ਤੋਂ ਰਹੀ ਆ, ਹਨਾ, ਤੇ ਭਾਜੀ ਉਹਨਾਂ ਦੀ ਜਿਹੜੀ
ਜੀ
ਰੇਡੀਓ ਦੀ ਪੇਸ਼ਕਾਰੀ ਆ ਉਹ ਵੀ ਲਾਜਵਾਬ ਆ, ਹਨਾ, ਤੇ ਬਾਕੀ ਜਿਹੜਾ ਹੁਣ ਉਹ ਐਸ ਐਮ
ਜੀ
ਪ੍ਰਿੰਟ ਮੀਡੀਆ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇਗੇ ਤਾਂ ਉਹ ਵੀ ਕਾਬਲੇ ਤਾਰੀਫ ਆ। ਸੋ ਮੇਰੀ ਜਿਹੜੀ ਸਕੂਲਿੰਗ ਆ ਉਹ ਬਹੁਤ ਪ੍ਰੋਫੈਸ਼ਨਲ ਲੋਕਾਂ ਤੋਂ ਅਤੇ ਉਹਨਾਂ ਲੋਕਾਂ ਚੋਂ ਰਹੀ ਹੈ ਜਿਨ੍ਹਾਂ ਨੇ ਹਮੇਸ਼ਾ ਸਾਰਥਿਕ ਪੱਤਰਕਾਰੀ ਨੂੰ ਪਹਿਲ ਦਿੱਤੀ ਆ। ਤੇ ਮੇਰੀ ਜਿਵੇਂ ਆਪਾਂ
ਠੀਕ
ਕਹਿੰਦੇ ਹੁੰਦੇ ਹਾਂ ਕਿ ਕਿਸੇ ਵੀ ਬੱਚੇ ਦੀ ਜਿਹੜੀ ਫਾਊਂਡੇਸ਼ਨ ਆ ਉਹ ਬਹੁਤ ਮੈਟਰ ਕਰਦੀ ਹੁੰਦੀ ਹੈ ਕਿ ਉਹਦੀ ਨੀਂਹ ਕਿਹੋ ਜਿਹੀ ਧਰੀ ਗਈ ਹੈ। ਸੋ ਮੇਰੀ ਜਿਹੜੀ ਨੀਂਹ ਆ ਉਹੀ ਇੱਦਾਂ ਦੀ ਧਰੀ ਗਈ ਆ, ਮੇਰੀ ਖੁਸ਼ਕਿਸਮਤੀ ਕਹਿ ਲਓ, ਹਨਾ, ਜਾਂ ਮੇਰਾ ਲੱਕ ਕਹਿ ਲਓ ਕਿ ਮੈਨੂੰ ਹਮੇਸ਼ਾ ਚੰਗੀ ਪੱਤਰਕਾਰੀ ਹੀ ਸਿਖਾਈ ਗਈ ਆ। ਤੇ ਤੁਸੀਂ ਮਤਲਬ ਤੇ ਉਹੀ
ਜੀ
ਚੀਜ਼ਾਂ ਫਿਰ ਮੈਂ ਜਦੋਂ ਮੈਨੂੰ ਮੇਰੇ ਕਰਨ ਦੀ ਵਾਰੀ ਆਈ ਤਾਂ ਉਹੀ ਚੀਜ਼ਾਂ ਫਿਰ ਮੈਂ ਜਾ ਕੇ ਫੋਲੋ ਕੀਤੀਆਂ ਕਿ ਮੈਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਚੀਜ਼ ਫਾਇੰਡ ਆਊਟ ਕੀਤੀ ਆ ਵੀ ਮੈਂ ਕੀ ਨਹੀਂ ਕਰਨਾ ਹੈਗਾ, ਕਿਉਂਕਿ ਪੱਤਰਕਾਰੀ 'ਚ ਅੱਜ ਕੱਲ੍ਹ ਕੀ ਕਰਨਾ ਇਹ ਪਤਾ ਹੋਣਾ ਤੁਹਾਨੂੰ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੈ। ਇਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ
ਜੀ
ਜ਼ਰੂਰੀ ਹੈ ਕਿ ਤੁਸੀਂ ਕੀ ਨਹੀਂ ਕਰਨਾ, ਨਾ, ਤੇ ਉਹੀ ਚੀਜ਼ਾਂ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਮੈਂ ਪੱਤਰਕਾਰੀ ਦੇ ਵਿੱਚ ਆਈ ਹਾਂ ਤਾਂ ਮੈਂ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ। ਤੇ ਦੂਸਰਾ ਇਹ ਹੈ ਵੀ ਐਨਾਲਿਸਿਸ ਬਹੁਤ ਜ਼ਰੂਰੀ ਹੈ, ਤੁਸੀਂ ਜਦੋਂ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਹੋ ਜਿਹੜੀਆਂ ਤਾਂ ਆਲਰੇਡੀ
ਬਿਲਕੁਲ
ਚੀਜ਼ਾਂ ਹੋ ਰਹੀਆਂ ਨੇਗੀਆਂ, ਹਨਾ, ਤਾਂ ਉਹਦੇ ਵਿੱਚ ਤੁਸੀਂ ਕੁਛ ਜਾ
ਜੀ
ਕੇ ਤੁਸੀਂ ਵੀ ਜੇ ਸੇਮ ਚੀਜ਼ਾਂ ਕਰੋਗੇ ਤਾਂ ਉਹਦਾ ਮਤਲਬ ਕਿਸੇ ਨੂੰ ਕੋਈ ਫਰਕ
ਜੀ
ਨਹੀਂ ਪੈਣਾ ਹੈਗਾ, ਨਾ ਹੀ ਤੁਹਾਡੇ ਆਉਣ ਦਾ ਕਿਸੇ ਨੂੰ ਪਤਾ ਲੱਗਣਾ ਆ। ਪਰ ਜੇ
ਬਿਲਕੁਲ
ਤੁਸੀਂ ਇੱਕ ਪੱਤਰਕਾਰ ਬਣੇ ਹੋ, ਤੁਸੀਂ ਕਿਸੇ ਫੀਲਡ 'ਚ ਜਾ ਰਹੇ ਹੋ, ਤਾਂ ਤੁਹਾਨੂੰ ਲੋਕ ਕਿਉਂ ਦੇਖਣ, ਕਿਉਂ ਸੁਣਨ, ਇਹ ਹਮੇਸ਼ਾ ਮੇਰੇ ਲਈ ਇੱਕ ਕੁਐਸਚਨ ਰਿਹਾ, ਹਨਾ। ਤਾਂ ਮੈਂ ਆਪਣੀ ਕੋਈ ਵੀ ਇੰਟਰਵਿਊ ਜਦੋਂ ਪ੍ਰਿਪੇਅਰ ਕਰਦੀ ਹਾਂ ਤਾਂ ਮੈਨੂੰ ਹੁੰਦਾ ਕਿ ਇੱਕ ਆਰਟਿਸਟ ਦੀਆਂ ਹਜ਼ਾਰਾਂ ਇੰਟਰਵਿਊ ਹੋਈਆਂ ਹੁੰਦੀਆਂ ਨੇਗੀਆਂ ਤੇ ਉਹ ਤਕਰੀਬਨ
ਜੀ
ਕਿੰਨੇ ਲੱਖਾਂ ਲੋਕਾਂ ਨੇ ਸੁਣੀਆਂ ਹੁੰਦੀਆਂ ਨੇ, ਤੇ ਉਸੇ ਇੰਟਰਵਿਊ ਨੂੰ
ਜੀ
ਜਦੋਂ ਲੱਖਾਂ ਲੋਕਾਂ ਨੇ ਸੁਣਨ ਤੋਂ ਬਾਅਦ, ਹਜ਼ਾਰਾਂ ਇੰਟਰਵਿਊਜ਼ ਤੋਂ ਬਾਅਦ ਜਦੋਂ ਮੈਂ ਇੰਟਰਵਿਊ ਕਰ ਰਹੀ ਹਾਂ ਤੇ ਮੇਰੀ ਇੰਟਰਵਿਊ ਨੂੰ ਲੋਕੀ ਕਿਉਂ ਸੁਣਨਗੇ, ਤਾਂ ਉਸ
ਜੀ
ਕੁਐਸਚਨ ਦਾ ਜਵਾਬ ਦੇਣ ਦੇ ਲਈ ਫਿਰ ਹੋਮਵਰਕ ਦਾ ਹੋਮਵਰਕ ਕਰਨਾ ਪੈਂਦਾ ਆ,
ਜੀ
ਹਨਾ। ਤੇ ਮੈਨੂੰ ਲੱਗਦਾ ਕਿ
ਬਿਲਕੁਲ
ਬਿਨਾਂ ਹੋਮਵਰਕ ਕੀਤੇ ਤੁਹਾਡੇ 'ਚ ਉਹ ਕੌਨਫੀਡੈਂਸ ਵੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੇ ਸਾਹਮਣੇ ਜਾ ਕੇ ਬੈਠ ਕੇ ਉਹਨੂੰ ਸਵਾਲ ਕਰ ਸਕੋ, ਹਨਾ। ਤੇ ਇਹ ਮੇਰੀ ਸ਼ੁਰੂ ਤੋਂ ਹੀ
ਬਿਲਕੁਲ
ਆਦਤ ਰਹੀ ਹੈ, ਰੇਡੀਓ 'ਚ ਤੋਂ ਇੰਟਰਵਿਊਜ਼ ਕਰਦੇ ਹੁੰਦੇ ਸੀਗੇ ਤਾਂ ਉਦੋਂ ਤੋਂ ਲੈ ਕੇ, ਕਿਉਂਕਿ ਸਿਖਾਇਆ ਉਵੇਂ ਗਿਆ ਵਾ ਕਿ ਤਿਆਰੀ ਤੋਂ ਬਿਨਾਂ ਪੇਪਰ ਦੇਣ ਨਹੀਂ ਜਾਣਾ ਹੈਗਾ, ਹਨਾ, ਇੱਕ ਤਰ੍ਹਾਂ ਦੇ ਨਾਲ ਇਹ ਵੀ ਤੁਹਾਡੇ ਐਗਜ਼ਾਮ ਹੀ ਹੁੰਦਾ ਆ। ਤੇ ਉਹ ਬਸ
ਬਿਲਕੁਲ
ਉਦੋਂ ਜਦੀ ਉਹ ਆਦਤ ਬਣੀ ਹੋਈ ਆ ਵੀ ਬਿਨਾਂ ਤਿਆਰੀ ਤੋਂ ਕਿਸੇ ਨੂੰ ਇੰਟਰਵਿਊ ਨਹੀਂ ਕਰਨਾ ਹੈਗਾ, ਕਿ ਉਹ ਜੇ ਸਵਾਲ ਪੁੱਛਣੇ ਆ, ਕਿ ਉਹ ਜੇ ਨਹੀਂ ਪੁੱਛਣੇ, ਉਹ ਜਿਹੜੇ ਫਿਲਰ ਦੇ ਕੁਐਸਚਨ ਹੁੰਦੇ ਨੇ ਵੀ ਉਹ ਨਹੀਂ ਪੁੱਛਣੇ, ਕਿਉਂਕਿ ਇਹਦੇ ਤੋਂ ਤੁਹਾਡੇ ਇੱਕ ਚੰਗੇ ਪੱਤਰਕਾਰ ਹੋਣ ਦੀ ਝਲਕ ਨਹੀਂ ਪੈਂਦੀ। ਤਾਂ ਉਹ ਸਾਰਾ ਹੋਮਵਰਕ ਆ
ਜੀ
ਜਿਹੜਾ ਕਿਸੇ ਨੂੰ ਆਰਟਿਸਟ ਨੂੰ ਇੰਟਰਵਿਊ ਕਰਨ ਜਾਣਾ ਆ ਹਨਾ, ਬਾਕੀ ਉਹਨਾਂ ਦੀ ਜਿਹੜੇ ਆਰਟੀਕਲਸ ਇੰਟਰਵਿਊਸ ਪੁਰਾਣੀਆਂ ਸੁਣੀਆਂ ਉਹ ਵੱਖਰੀ ਗੱਲ ਆ, ਪਰ ਇੱਕ ਹੋਰ ਜਿਹੜੀ
ਜੀ
ਇੰਟਰਵਿਊ ਦੀ ਟੈਕਨੀਕ ਆ ਸਾਡੀ, ਸ਼ਾਇਦ ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਵਧੀਆ ਕਰ ਰਹੀ ਹਾਂ, ਪਰ ਬਹੁਤ ਸਾਰੇ ਸਾਡੀ ਜਿਹੜੀ ਇੰਟਰਵਿਊਅਰ ਨੇ ਉਹ ਮਿਸ ਕਰ ਜਾਂਦੇ ਨੇ ਕਿ ਗੈਸਟ ਦੀ ਪਰਸਨੈਲਿਟੀ ਨੂੰ ਅਬਜ਼ਰਵ ਨਹੀਂ ਕੀਤਾ ਜਾਂਦਾ ਹੈਗਾ, ਕਿਸੇ ਦਾ
ਜੀ
ਕੰਮ
ਜੀ
ਉਹਦੀ ਵਰਕ ਪ੍ਰੋਫਾਈਲ ਜਾਣਨਾ ਉਹ ਇੱਕ ਵੱਖਰੀ ਗੱਲ ਆ, ਪਰ ਜਦੋਂ ਤੁਸੀਂ ਕਿਸੇ ਇੱਕ ਪਰਸਨੈਲਿਟੀ ਨੂੰ ਇੰਟਰਵਿਊ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਉਸ ਪਰਸਨੈਲਿਟੀ ਨੂੰ ਪਹਿਲਾਂ ਰੀਡ ਕਰਕੇ ਜਾਣਾ ਪੈਂਦਾ ਆ ਹਨਾ, ਕਿ ਇਹ ਕਿਹੋ ਜਿਹੇ ਨੇ,
ਜੀ
ਇਹਨਾਂ ਨੂੰ ਕਿਹੋ ਜਿਹੇ ਸਵਾਲ ਚੰਗੇ ਲੱਗ ਸਕਦੇ ਨੇ, ਜਾਂ ਇਹਨਾਂ ਦੀ ਕਿਹੋ ਜਿਹੇ ਸਵਾਲਾਂ ਦੇ ਜਵਾਬ ਦੇਣ ਦੀ ਸਮਰੱਥਾ ਹੈਗੀ ਆ, ਜਾਂ ਇਹਨਾਂ ਦੇ ਨਾਲ ਬਹੁਤ ਜ਼ਿਆਦਾ
ਜੀ
ਵਾਈਜ਼ ਤੇ ਡੀਪ ਡਿਸਕਸ਼ਨ ਕੀਤੀ ਜਾ ਸਕਦੀ ਆ। ਸੋ ਇਹ ਸਾਰੀਆਂ ਚੀਜ਼ਾਂ
ਬਿਲਕੁਲ
ਨੇਗੀਆਂ ਜਿਹੜੀਆਂ ਮੈਂ ਆਪਣੀ ਡਿਗਰੀ ਦੌਰਾਨ, ਪੜ੍ਹਾਈ ਦੌਰਾਨ ਵੀ ਸਿੱਖੀਆਂ, ਅਤੇ ਜਦੋਂ ਮੇਰੀ ਪ੍ਰੋਫੈਸ਼ਨਲ ਟ੍ਰੇਨਿੰਗ ਹੋਈ ਇਹ ਉਦੋਂ ਵੀ ਸਿੱਖੀਆਂ, ਤੇ ਮੈਨੂੰ ਲੱਗਦਾ
ਜੀ
ਕਿ ਮੈਂ ਕਦੇ ਕੋਈ ਐਵੇਂ ਸਪੈਸ਼ਲ ਜਾਣ ਬੁੱਝ ਕੇ ਨਹੀਂ ਕਦੇ ਵੀ ਉਹ ਕੀਤਾ ਹੈਗਾ ਕਿ ਇਹ ਇੰਟਰਵਿਊ ਸਾਰਿਆਂ ਨੂੰ ਪਸੰਦ ਆਵੇ ਤੇ ਮੈਂ ਇਦਾਂ ਦੀ ਕਰਨੀ ਹੈ। ਮੈਨੂੰ ਇਹ ਹੁੰਦਾ ਕਿ ਜਿਹੜੀਆਂ
ਜੀ
ਹੁਣ ਤੱਕ ਜਿੰਨੀਆਂ ਐਕਸਪੈਕਟੇਸ਼ਨਸ ਮੇਰੇ ਤੋਂ ਜੁੜਦੀਆਂ ਨੇ, ਜੇ ਲੋਕੀ ਕਹਿੰਦੇ ਨੇ ਕਿ ਤੁਸੀਂ ਚੰਗੀ ਇੰਟਰਵਿਊ ਕਰਦੇ ਹੋ, ਤਾਂ ਮੈਨੂੰ ਐਂ ਹੁੰਦਾ ਹੈਗਾ ਕਿ ਹਰ ਇੰਟਰਵਿਊ ਦੇ ਵਿੱਚ ਵੀ ਇਹਦੇ ਵਿੱਚ ਮੈਂ ਕਿੰਨੀ ਕੁ ਹੋਰ ਤਿਆਰੀ ਕਰਾਂ, ਜਾਂ ਕਿਵੇਂ ਦੀ ਤਿਆਰੀ ਕਰਾਂ ਜਿਹੜੀ ਇਹ ਇੰਟਰਵਿਊ ਵੀ ਆ ਲੋਕਾਂ ਨੂੰ ਚੰਗੀ ਲੱਗੇ ਸਾਰਿਆਂ ਨੂੰ।
ਜੀ ਬਿਲਕੁਲ। ਸੋ ਉਹਨਾਂ ਦੀ ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ, ਔਰ ਇਹ ਜਿਹੜਾ ਆਪਣਾ ਇੱਕ ਕੰਮ ਲਈ ਸਮਰਪਣ ਹੈ, ਇਹ ਵੀ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਜ਼ਿਆਦਾਤਰ ਕੀ ਹੁੰਦਾ ਕਿ ਅੱਜ ਕੱਲ੍ਹ ਸ਼ਾਰਟਕੱਟ ਦਾ ਜਿਹੜਾ ਜ਼ਮਾਨਾ ਹੈ ਉਹ ਆ ਗਿਆ, ਔਰ ਉਸ ਜ਼ਮਾਨੇ ਦੇ ਵਿੱਚ ਬਹੁਤ ਕੁਝ ਜਿਹੜਾ ਆ ਉਹ ਸ਼ਾਰਟਕੱਟ ਦੇ ਵਿੱਚ ਹੀ ਕੀਤਾ ਜਾਣ ਲੱਗ ਪਿਆ। ਪਰ ਤੁਹਾਨੂੰ ਇਸ ਗੱਲ ਦੀ ਵਧਾਈ ਵੀ
ਹਾਂਜੀ
ਦਿੰਦੇ ਹਾਂ ਕਿ ਗੁਰਦੀਪ ਗਰੇਵਾਲ ਜਿਹੜੀ ਹੈ ਉਹਨੂੰ ਸ਼ਾਰਟਕੱਟ ਵੀ ਨਹੀਂ ਪਸੰਦ, ਔਰ ਉਹ ਆਪਣਾ ਹੋਮਵਰਕ ਜਿਹੜਾ ਆ ਉਹ ਕਰਨਾ ਜਾਣਦੀ ਹੈ। ਇਹ ਤੁਹਾਡਾ ਹੁਨਰ ਹੈ ਔਰ ਬਾਕਮਾਲ ਹੁਨਰ ਦੇ ਲਈ ਤੁਹਾਨੂੰ ਵਧਾਈ ਹੈ। ਅੱਛਾ ਗੁਰਦੀਪ,
ਥੈਂਕ ਯੂ ਮੈਮ
ਮੈਂ ਇੱਕ
ਜੀ।
ਹੋਰ ਸਵਾਲ ਕੀਤਾ ਸੀਗਾ, ਬਹੁਤ ਸਾਰੇ ਸਟਾਰ ਕਲਾਕਾਰਾਂ ਦੀਆਂ ਵੀ ਇੰਟਰਵਿਊਜ਼ ਹੋ ਗਈਆਂ, ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿੱਚੋਂ, ਉਹਨਾਂ ਨੂੰ ਵੀ ਤੁਸੀਂ ਇੰਟਰਵਿਊ ਕੀਤਾ, ਹੁਣ ਤੱਕ ਆਪਣੇ ਦਿਲ ਨੂੰ ਤਸੱਲੀ ਕਿਸ ਇੰਟਰਵਿਊ ਦੇ ਨਾਲ ਹੋਈ ਹੈ?
ਮੈਨੂੰ ਮੇਰੀ ਹਰ ਇੰਟਰਵਿਊ ਹੀ ਮਤਲਬ ਵਧੀਆ ਲੱਗਦੀ ਹੁੰਦੀ, ਇਹ ਨਹੀਂ ਕਿ ਮੈਂ ਬਹੁਤ ਵਧੀਆ ਸਵਾਲ ਕੀਤੇ, ਪਰ ਭੈਣ ਜੀ ਇਹ ਹੁੰਦਾ ਨੀ ਹੈਗਾ ਕਿ ਤੁਸੀਂ ਹਰ ਬੰਦੇ ਕੋਲੇ ਜਾਂਦੇ ਹੋ, ਹਰ ਇੱਕ ਦਾ ਔਰਾ ਅਲੱਗ ਆ, ਹਰ ਇੱਕ ਦੀ ਪਰਸਨੈਲਿਟੀ ਅਲੱਗ ਆ, ਕਿਸੇ ਤੋਂ ਤੁਸੀਂ ਕੁਛ ਸਿੱਖ ਕੇ ਵਾਪਸ
ਜੀ
ਮੁੜਦੇ ਹੋ, ਕਿਸੇ ਤੋਂ ਤੁਸੀਂ ਕੁਝ ਸਿੱਖ ਕੇ ਵਾਪਸ ਮੁੜਦੇ ਹੋ ਹਨਾ, ਤੇ ਤਕਰੀਬਨ
ਜੀ
ਮੇਰੇ ਲਈ
ਜੀ
ਮੇਰਾ ਹੀ ਗੁੱਡ ਲੱਕ ਰਿਹਾ ਵੀ ਮੇਰਾ ਮੇਰੀ ਮੇਰੀ ਹਰ ਇੰਟਰਵਿਊ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਪਰ ਪ੍ਰੋਫੈਸ਼ਨਲੀ ਜਿਹੜੀ ਇੰਟਰਵਿਊ ਨੇ ਮੈਨੂੰ ਬਹੁਤ ਹੈਲਪ ਕੀਤਾ ਉਹ ਸੀਗੀ ਦੇਵੀ ਮਖਸੂਸਪੁਰੀ ਹੁਣਾਂ ਦੀ ਇੰਟਰਵਿਊ, ਜਿਹੜੀ ਕਿ ਇੱਕ ਇਤਫਾਕ ਦੇ ਨਾਲ ਹੋਈ ਇੰਟਰਵਿਊ ਸੀਗੀ ਹਨਾ। ਮੈਨੂੰ ਲੱਗਦਾ ਸੀਗਾ ਕਿ ਮੈਂ ਉਹਨਾਂ
ਅੱਛਾ
ਨੂੰ ਇੰਟਰਵਿਊ ਕਰ ਨਹੀਂ ਸਕਦੀ, ਪਰ ਮੇਰੇ ਜਿਹੜੇ ਹਸਬੈਂਡ ਨੇ, ਮੇਰੇ ਬੈਟਰ ਹਾਫ ਸੋਨਪ੍ਰੀਤ, ਉਹਨਾਂ ਨੇ ਮੈਨੂੰ ਬਹੁਤ ਇਨਸਿਸਟ ਕੀਤਾ, ਕਹਿੰਦੇ ਨਹੀਂ ਕਿ ਤੁਸੀਂ ਕਰ ਸਕਦੇ ਹੋ, ਜੇ ਤੂੰ ਇਹ ਬਾਕੀ ਇੰਟਰਵਿਊ ਕੋਈ 2 ਘੰਟੇ ਦੀ ਤਿਆਰੀ ਨਾਲ ਕਰਦੀ ਆ ਤਾਂ ਇਹਨੂੰ 4 ਘੰਟਿਆਂ ਦੀ ਤਿਆਰੀ ਨਾਲ ਕਰ ਲੈ ਹਨਾ, ਪਰ ਤੂੰ ਕਰ ਸਕਦੀ ਆ। ਤੇ
ਠੀਕ
ਜਦੋਂ ਉਹ
ਠੀਕ
ਤੇ ਉਹ ਕਰਨ ਤੋਂ ਬਾਅਦ ਵੀ ਮੈਨੂੰ ਲੱਗਿਆ ਨਹੀਂ ਸੀਗਾ ਵੀ ਮੈਂ ਮਤਲਬ ਉਹਨਾਂ ਦੇ ਮੇਜ ਦੀ ਇੰਟਰਵਿਊ ਕੀਤੀ ਆ ਜਾਂ ਕੋਈ ਏਡਾ ਕੋਈ ਖਾਸ ਸਵਾਲ ਪੁੱਛਿਆ ਨਾ, ਪਰ ਜਿਹੜੇ ਉਹਨਾਂ ਦੇ ਫੈਨ ਸੀਗੇ, ਤਕਰੀਬਨ ਇੰਡਸਟਰੀ ਦੀ ਹਰ ਪਰਸਨੈਲਿਟੀ, ਹਰ ਸੈਲੀਬ੍ਰਿਟੀ ਉਹਨਾਂ ਦੇ ਫੈਨ ਆ ਹਨਾ, ਤੇ ਉਹ
ਜੀ
ਇੰਟਰਵਿਊ ਸਭ ਤੱਕ ਪਹੁੰਚੀ, ਤੇ ਉਸ ਤੋਂ ਬਾਅਦ ਮੇਰੇ
ਜੀ
ਪ੍ਰੋਫੈਸ਼ਨਲ ਕਰੀਅਰ ਨੂੰ ਬਹੁਤ ਸਪੋਰਟ ਮਿਲਿਆ। ਜਦੋਂ ਮੈਂ ਕਿਤੇ ਜਾਣਾ ਤਾਂ ਉਹ ਕਹਿੰਦੇ ਸੀ ਕਿ ਤੁਹਾਡੀ ਅਸੀਂ ਇੰਟਰਵਿਊ ਸੁਣੀ ਸੀਗੀ ਤੇ ਵੀ ਮਖਸੂਸ ਪ੍ਰੀ ਵਾਲੀ, ਉਹ ਤੁਸੀਂ ਬਹੁਤ ਸੋਹਣੀ ਕੀਤੀ ਹਨਾ। ਮੈਨੂੰ ਲੱਗਿਆ ਵੀ
ਠੀਕ
ਇਸ ਇੰਟਰਵਿਊ ਦੇ ਨਾਲ ਮੈਨੂੰ ਪ੍ਰੋਫੈਸ਼ਨਲੀ ਕਰੀਅਰ ਨੂੰ ਮੇਰੇ ਨੂੰ ਬਹੁਤ ਫਾਇਦਾ ਹੋਇਆ, ਪਰ ਮੇਰੀ ਹਰ ਇੰਟਰਵਿਊ ਮੈਨੂੰ ਬਹੁਤ ਖਾਸ ਲੱਗਦੀ ਆ, ਚਾਹੇ ਉਹ ਕਿਸੇ ਉੱਭਰਦੇ
ਠੀਕ
ਕਲਾਕਾਰ ਨਾਲ ਹੋਈ ਹੋਵੇ ਜਾਂ ਕਿਸੇ ਸਟੈਬਲਿਸ਼ ਆਰਟਿਸਟ ਦੇ ਨਾਲ ਹੋਈ ਹੋਵੇ। ਤੇ ਇੱਕ ਜਿਹੜੇ ਇੰਟਰਵਿਊ ਮੈਨੂੰ ਸਰਤਾਜ ਸਾਹਿਬ ਹੋਰਾਂ ਦੇ ਨਾਲ, ਗੁੱਗੂ ਗਿੱਲ ਸਾਹਿਬ ਹੋਰਾਂ ਦੇ ਨਾਲ ਹਨਾ ਇਹ ਹੋਈਆਂ, ਜਾਂ ਸਰਤਾਜ
ਜੀ
ਸੋਹੀ ਸਾਹਿਬ ਨੇ ਗਏ,
ਜੀ
ਕਵਰ ਗਰੇਵਾਲ ਹੋ ਗਏ, ਬਹੁਤ ਸਾਰੇ ਆਰਟਿਸਟ ਜਿਨ੍ਹਾਂ ਨੂੰ
ਜੀ
ਹੁਣ ਤੱਕ ਕੀਤਾ, ਮਤਲਬ ਮੈਨੂੰ ਸਾਰੀਆਂ ਬਹੁਤ ਖਾਸ ਲੱਗਦੀਆਂ ਨੇ।
ਠੀਕ। ਸੋ ਇਹ ਤਾਂ ਇੱਕ ਪੱਖੀ ਜਿਹੜਾ ਸਫ਼ਰ ਹੈ ਉਹ ਰਿਹਾ, ਪਰ ਹੁਣ ਅਸੀਂ ਅਗਲਾ ਜਿਹੜਾ ਸਫ਼ਰ ਹੈ ਉਹਦੇ ਉੱਤੇ ਆਉਂਦੇ ਹਾਂ ਕਿ ਕੁੜੀਆਂ ਜਿਹੜੀਆਂ ਜਦੋਂ ਮੀਡੀਆ ਲਾਈਨ ਦੇ ਵਿੱਚ ਜਾਂਦੀਆਂ ਤਾਂ ਬਹੁਤ ਸਾਰੀਆਂ ਚੁਣੌਤੀਆਂ, ਬਹੁਤ ਸਾਰੀਆਂ ਜਿਹੜੀਆਂ ਵੰਗਾਰਾਂ ਉਹ ਵੀ ਖੜੀਆਂ ਰਹਿੰਦੀਆਂ ਉਹਨਾਂ ਦੇ ਲਈ, ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਹੈ, ਸਾਡਾ ਜਿਹੜਾ ਸਮਾਜ ਹੈ ਹਨਾ, ਉਹਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਊਣਤਾਈਆਂ ਨੇ, ਉਹਦੇ ਵਿੱਚ ਅਜੇ ਵੀ ਬਹੁਤ ਸਾਰੀਆਂ ਕਮੀਆਂ ਨੇ। ਸੋ ਉਹਨਾਂ ਕਮੀਆਂ ਨੂੰ ਅਣਗੌਲਿਆਂ ਕਰਕੇ ਆਪਣੇ ਸਫ਼ਰ ਦੇ ਉੱਤੇ ਤੁਰਦੇ ਰਹਿਣਾ ਜਿਹੜਾ ਉਹ ਕਿਤੇ ਨਾ ਕਿਤੇ ਵੰਗਾਰ ਭਰਿਆ ਤਾਂ ਹੁੰਦਾ ਹੀ ਹੈ, ਪਰ ਕਿਤੇ ਨਾ ਕਿਤੇ ਖਤਰਿਆਂ ਤੋਂ ਖਾਲੀ ਵੀ ਨਹੀਂ ਹੁੰਦਾ। ਸੋ ਗੁਰਦੀਪ, ਤੁਸੀਂ ਮੀਡੀਆ ਦੇ ਨਾਲ ਜੁੜਨਾ ਕੀਤਾ, ਮਾਸ ਕਮਿਊਨੀਕੇਸ਼ਨ ਦੇ ਵਿੱਚ, ਮੀਡੀਆ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਹੋਈ ਹੈ ਹਨਾ, ਤੇ ਉਸ ਤੋਂ ਬਾਅਦ ਤੁਸੀਂ ਕਿਹਾ ਵੀ ਤੁਸੀਂ ਟੀਚਿੰਗ ਦੇ ਵਿੱਚ ਵੀ ਗਏ, ਪਰ ਟੀਚਿੰਗ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਜਿਹੜਾ ਮੀਡੀਆ ਦਾ ਹੀ ਜਿਹੜਾ ਅਸਲ ਰਸਤਾ ਹੈ ਉਹ ਤੁਹਾਡੀ ਇੱਕ ਗੋ ਤੁਹਾਡਾ ਇੱਕ ਗੋਲ ਹੈ ਹਨਾ, ਤੇ ਉਸ ਗੋਲ
ਹਾਂਜੀ
ਨੂੰ ਤੁਸੀਂ ਪ੍ਰਾਪਤ ਕਰਨ ਦੇ ਲਈ ਲਗਾਤਾਰ ਆਪਣੀ ਜਿਹੜੀ ਜੱਦੋਜਹਿਦ ਆ ਉਹ ਵੀ ਜਾਰੀ ਰੱਖੀ ਹੈ। ਇੱਥੇ ਮੈਂ ਥੋੜਾ ਜਿਹਾ ਹੋ ਸਕਦਾ ਪਰਸਨਲ ਵੀ ਹੋ ਜਾਵਾਂ, ਜਦੋਂ ਮੈਂ
ਹਾਂਜੀ
ਆਪਣੇ ਸਮੇਂ ਦੀ ਗੱਲ ਕਰਦੀ ਹਾਂ ਤੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੇ ਲਈ ਜਿਹੜਾ ਮੈਂ ਆਪਣੀ ਦਿਲਚਸਪੀ ਦਿਖਾਉਣੀ ਆ, ਪਰ ਪਰਿਵਾਰ ਵਾਲੇ ਜਿਹੜੇ ਆ ਉਹ ਇਸ ਕਰਕੇ ਇਸ ਹੱਕ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਲੱਗਦਾ ਹੈ ਕਿ ਕੱਲ ਨੂੰ ਵਿਆਹ ਹੀ ਜਾਣਾ ਹੈ, ਤੇ ਮੀਡੀਆ ਦੇ ਵਿੱਚ ਡਿਗਰੀ ਕਰਨ ਤੋਂ ਬਾਅਦ ਤੇਰਾ ਇਹ ਨਹੀਂ ਪਤਾ ਕਿ ਤੂੰ ਰਾਤ ਨੂੰ ਉਹਨਾਂ ਦੇ ਸੱਦੇ ਦੇ ਉੱਤੇ ਜਾਣਾ ਹੈ ਰਿਪੋਰਟਿੰਗ ਕਰਨ, ਤੇਰਾ ਇਹ ਨਹੀਂ ਪਤਾ ਕਿ ਤੂੰ ਦਿਨ ਨੂੰ ਸੱਦੇ ਤੇ ਜਾਣਾ ਰਿਪੋਰਟਿੰਗ ਕਰਨ, ਸੋ ਦਿਨ ਤੇ ਰਾਤ ਦਾ ਜਿਹੜਾ ਕੋਈ ਫਰਕ ਨਹੀਂ ਸਮਝਿਆ ਜਾਣਾ, ਕਿਉਂਕਿ ਇਹ ਜਿਹੜਾ ਪੇਸ਼ਾ ਆ ਉਹ ਹੈ ਹੀ ਇਹੋ ਜਿਹਾ ਤੇ ਵੰਗਾਰਾਂ ਭਰਿਆ ਆ ਕੁੜੀਆਂ ਦੇ ਲਈ। ਇਸ ਕਰਕੇ ਦੋ ਮੇਰੇ ਅੱਗੇ ਉਹਨਾਂ ਵੱਲੋਂ ਰਸਤੇ ਰੱਖੇ ਗਏ, ਇੱਕ ਟੀਚਿੰਗ ਦਾ ਤੇ ਇੱਕ ਮੀਡੀਆ ਦਾ। ਸੋ ਚਲੋ ਉਹ ਅਚਨਚੇਤ ਹੋਇਆ ਹੀ ਇਸ ਤਰ੍ਹਾਂ ਕਿ ਜਿਹੜਾ ਮੀਡੀਆ ਜਰਨਲਿਜ਼ਮ ਦੀ ਜਿਹੜਾ ਐਂਟਰੈਂਸ ਟੈਸਟ ਸੀਗਾ ਤੇ ਉਹਦੇ ਨਾਲ ਹੀ ਜਿਹੜਾ ਟੀਚਿੰਗ ਦਾ ਐਂਟਰੈਂਸ ਟੈਸਟ ਸੀ, ਦੋਵੇਂ ਇੱਕੋ ਹੀ ਦਿਨ ਆ ਗਏ ਤੇ ਮੇਰਾ ਜਿਹੜਾ ਟੀਚਿੰਗ ਦਾ ਐਂਟਰੈਂਸ ਟੈਸਟ ਸੀਗਾ ਉਹ ਮੈਨੂੰ ਦੇਣਾ ਪਿਆ, ਤੇ ਮੀਡੀਆ ਜਰਨਲਿਜ਼ਮ ਦੇ ਨਾਲੋਂ ਮੇਰਾ ਜਿਹੜਾ ਵਾਹ ਆ ਉਹ ਟੁੱਟ ਗਿਆ, ਉਸ ਵੇਲੇ ਟੁੱਟ ਗਿਆ ਹਨਾ। ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਅਹਿਸਾਸ ਜ਼ਰੂਰ ਹੋਇਆ, ਭਾਵੇਂ ਆਕਾਸ਼ਵਾਣੀ ਦੇ ਨਾਲ ਜੁੜਨਾ ਹੋਇਆ, ਰੇਡੀਓ ਦੇ ਨਾਲ, ਟੀਵੀ ਦੇ ਨਾਲ ਜੁੜਨਾ ਹੋਇਆ, ਪਰ ਕਿਤੇ ਨਾ ਕਿਤੇ ਇਹ ਅਹਿਸਾਸ ਜ਼ਰੂਰ ਹੋਇਆ ਕਿ ਜਦੋਂ ਤੁਸੀਂ ਵਿਆਹੇ ਜਾਂਦੇ ਹੋ, ਵਿਆਹ ਤੋਂ ਬਾਅਦ ਪਰਿਵਾਰ ਜਿਹੜਾ ਆ ਉਹ ਸ਼ੁਰੂ ਹੁੰਦਾ ਹੈ ਹਨਾ, ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਉਹ ਤੁਰਦੀ ਹੈ, ਔਰ ਉਸ ਨਵੀਂ ਜ਼ਿੰਦਗੀ ਦੇ ਤੁਰਨ ਤੋਂ ਬਾਅਦ ਕੁੜੀ ਦੇ ਲਈ ਬਹੁਤ ਕੁਝ ਜਿਹੜਾ ਆ ਉਸ ਨੂੰ ਵੇਖ ਕੇ ਚੱਲਣ ਦਾ ਜਿਹੜਾ ਇੱਕ ਨਵਾਂ ਪੜਾਅ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ, ਯਾਨੀ ਕਿ ਉਸਨੇ ਆਪਣੇ ਪਰਿਵਾਰ ਨੂੰ ਵੀ ਸੰਤੁਲਿਤ ਕਰਨਾ ਆ, ਉਸਨੇ ਆਪਣੇ ਕੰਮ ਨੂੰ ਵੀ ਸੰਤੁਲਿਤ ਕਰਨਾ ਆ, ਤੇ ਜਿਹੜੇ ਫਰਜ਼ ਆ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਵੀ ਕਾਫੀ ਵੱਧ ਜਾਂਦੀਆਂ। ਸੋ ਗੁਰਦੀਪ ਤੁਸੀਂ ਜਿਵੇਂ ਦੱਸਿਆ ਕਿ ਰੇਡੀਓ ਦੇ ਨਾਲ ਤੁਹਾਡੀ ਸ਼ੁਰੂਆਤ ਹੋਈ, ਰੇਡੀਓ ਤੋਂ ਬਾਅਦ ਫਿਰ ਇੱਕ ਜਿਹੜਾ ਵਕਫਾ ਵੀ ਬਣਿਆ ਤੇ ਉਸ ਤੋਂ ਬਾਅਦ ਤੁਸੀਂ ਸਿੱਧਾ ਟੀਵੀ ਤੇ ਗਏ, ਸੋ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਜਾਂ ਫਿਰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਉਹ ਰਿਹਾ ਇਸ ਲਾਈਨ ਦੇ ਵਿੱਚ ਤੁਹਾਨੂੰ?
ਪਹਿਲੇ ਜੇ ਆਪਾਂ ਕਹੀਏ ਤਾਂ ਜਰਨਲਿਜ਼ਮ ਜਿਹੜਾ ਫੀਲਡ ਆ ਉਹਦਾ ਹਲੇ ਵੀ ਐਕਸਪੋਜ਼ਰ ਜਾਂ ਅਵੇਅਰਨੈਸ ਇੰਨੀ ਨਹੀਂ ਹੈਗੀ ਜਿੰਨੀ ਕਿ ਆਪਾਂ ਕਹੀਏ
ਜੀ
ਕਿ ਬਾਕੀ ਬਾਕੀ ਫੀਲਡਸ ਦੀ ਜਾਂ ਹੋਰ ਬਾਕੀ ਪ੍ਰੋਫੈਸ਼ਨਸ ਦੀ ਹੈਗੀ ਆ, ਹਨਾ। ਤਾਂ ਮੈਨੂੰ ਯਾਦ ਹੈ ਕਿ
ਜੀ
ਜਦੋਂ ਅਸੀਂ ਪੋਸਟ ਗ੍ਰੈਜੂਏਸ਼ਨ ਮੈਂ BA ਤੋਂ ਬਾਅਦ ਜਦੋਂ ਮੈਂ ਇਹ ਡਿਸਾਈਡ ਕੀਤਾ ਕਿ ਮੈਂ ਮਾਸਕੋਮ ਦਾ ਡਿਪਲੋਮਾ ਕਰਨਾ ਹੈ, PG ਡਿਪਲੋਮਾ, ਹਨਾ, ਤਾਂ ਮੇਰੇ ਨਾਲ ਇੱਕ ਮੇਰੀ ਫਰੈਂਡ ਸੀ ਤਾਂ ਉਹਨੇ ਵੀ ਇਹੀ ਡਿਪਲੋਮਾ ਲਿਆ, ਹਨਾ। ਤੇ ਉਹਦੇ
ਜੀ
ਘਰਦੇ ਕਹਿੰਦੇ ਵੀ ਤੂੰ ਕੋਈ ਚੱਜ ਦੀ ਪੜ੍ਹਾਈ ਕਰ ਲਾ ਵੀ ਇੱਕ
ਅੱਛਾ
ਬਾਅਦ ਕੀ, ਹਾਂ ਵੀ ਇਹ ਕਿਹੜੀ ਪੜ੍ਹਾਈ ਨੇ ਫਿਰ ਤੂੰ, ਇਸ ਤੋਂ ਬਾਅਦ ਤੂੰ ਕੀ ਕਰੇਂਗੀ। ਮੈਂ ਉਹਨੂੰ ਬੜਾ ਸਮਝਾਇਆ, ਮੈਂ ਕਿਹਾ ਵੀ ਇਹਦੇ ਵਿੱਚ ਇੱਕ ਚੀਜ਼ ਨਹੀਂ ਹੈਗੀ, ਇਹਦੇ ਵਿੱਚ ਹੋਰ ਬਹੁਤ ਸਾਰੀਆਂ ਆਪਣੇ ਲਈ ਆਪਸ਼ਨਸ ਹੈਗੀਆਂ। ਮੈਂ ਕਿਹਾ ਜੇ ਤੇਰੇ ਘਰਦਿਆਂ ਨੂੰ ਟੀਚਿੰਗ ਹੀ ਸੇਫ ਲੱਗਦੀ ਹੈ ਤਾਂ ਮੈਂ ਕਿਹਾ ਜਿਹੜੀ ਟੀਚਰ ਆਪਾਂ ਨੂੰ ਪੜ੍ਹਾ ਰਹੇ ਨੇ ਉਹ ਵੀ ਜਰਨਲਿਜ਼ਮ ਪੜ੍ਹ ਕੇ ਹੀ ਆਪਾਂ ਨੂੰ ਪੜ੍ਹਾ ਰਹੇ ਨੇ, ਵੀ ਆਪਾਂ ਕੋਈ ਨਾ ਟੀਚਿੰਗ 'ਚ ਵੀ ਜਾ
ਬਿਲਕੁਲ
ਸਕਦੇ ਹਾਂ, ਹਨਾ। ਵੀ ਇੱਦਾਂ ਨਹੀਂ
ਜੀ
ਹੈਗਾ ਵੀ
ਜੀ
ਇਹ ਸਟ੍ਰੀਮ ਜਾਂ ਇਹ ਕੋਰਸ ਆ ਕੋਈ ਮਾੜਾ, ਹਨਾ। ਤੇ ਚਲੋ ਠੀਕ ਆ,
ਜੀ
ਉਸ ਤੋਂ ਬਾਅਦ ਹੋਇਆ ਤੇ ਪਰ ਮੇਰਾ ਗੁੱਡ ਲੱਕ ਕਹਿ ਲਓ ਵੀ ਪਰਮਾਤਮਾ ਦੀ ਇੰਨੀ ਕੁ ਕਿਰਪਾ ਰਹੀ ਆ ਵੀ ਮੇਰੇ ਮਦਰ ਨੇ ਅੱਜ ਤੱਕ, ਕਿਉਂਕਿ ਮੇਰੇ ਮਦਰ ਮੇਰੇ ਫਾਦਰ ਬਹੁਤ ਜੋ ਸੀ ਛੋਟੇ ਸੀਗੇ, ਬਹੁਤ ਟਾਈਮ ਪਹਿਲਾਂ ਐਕਸਪਾਇਰ ਹੋ ਗਏ ਸੀਗੇ, ਤੇ ਅਸੀਂ ਤਿੰਨ ਭੈਣ ਭਰਾ, ਉਹਨਾਂ ਨੇ
ਅੱਛਾ
ਸਾਨੂੰ ਤਿੰਨਾਂ ਨੂੰ ਨਹੀਂ ਅੱਜ ਤੱਕ ਇਹ ਕਿਹਾ ਹੈਗਾ ਕਿ ਤੁਸੀਂ ਆਹੀ ਪੜ੍ਹੋ ਜਾਂ ਤੁਸੀਂ ਆਹੀ ਕਰੋ ਜਾਂ ਤੁਸੀਂ ਇੱਥੇ ਨਹੀਂ ਜਾਣਾ ਜਾਂ ਤੁਸੀਂ ਉੱਥੇ ਨਹੀਂ ਜਾਣਾ। ਉਹ ਮੈਨੂੰ ਕਹਿ ਉਹ ਕਹਿ ਦਿੰਦੇ ਹੁੰਦੇ ਸੀ ਕਿ ਜੇ
ਜੀ
ਤੁਹਾਨੂੰ ਪਤਾ, ਜੇ ਅਸੀਂ ਪੁੱਛਣਾ ਵੀ ਮੰਮੀ ਮੈਂ ਆਹ ਚੀਜ਼ ਕਰਨਾ, ਮੈਂ ਕਹਿਣਾ ਵੀ ਦੇਖੋ ਇਸ ਚੀਜ਼ ਬਾਰੇ ਮੈਨੂੰ ਪਤਾ ਨਹੀਂ ਹੈਗਾ, ਪਰ ਜੇ ਤੈਨੂੰ ਇਹ ਸਹੀ ਲੱਗਦੀ ਹੈ ਫਿਰ ਤੂੰ ਕਰ ਲਾ ਜੇ ਤੂੰ ਕੰਫਰਟੇਬਲ ਆ, ਹਨਾ।
ਜੀ
ਪਰ ਜੇ ਤੈਨੂੰ ਇਹ 1%
ਜੀ
ਵੀ ਤੇਰੇ ਮਨ 'ਚ ਕੋਈ ਡਾਊਟ ਆ ਤਾਂ ਇਹਨੂੰ ਰਹਿਣ ਦੇ ਫਿਰ ਕਰਨ ਨੂੰ, ਹਨਾ। ਤੇ ਉਹ ਕਹਿੰਦੇ ਹੁੰਦੇ ਸੀ ਪਰ
ਜੀ
ਜੇ ਇਹਨੂੰ ਸ਼ੁਰੂ ਕਰੇਂਗੀ ਜਾਂ ਸ਼ੁਰੂ ਕਰੋਗੇ, ਸਾਨੂੰ ਤਿੰਨੋਂ ਨੇ ਉਹਨਾਂ ਦਾ ਇਹ ਹੁੰਦਾ ਸੀਗਾ ਤਾਂ ਇਹਨੂੰ ਫਿਰ ਕੰਪਲੀਟ ਕਰਿਓ ਨਾ, ਇਹਦੇ ਲਈ ਮਿਹਨਤ ਕਰਿਓ। ਤਾਂ ਉਹ ਚਲੋ ਮੈਨੂੰ ਉਸ
ਜੀ
ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਆਪਣੀ ਡਿਗਰੀ ਵੀ ਕੰਪਲੀਟ ਕਰਾਂ ਡਿਪਲੋਮੇ ਤੋਂ ਬਾਅਦ, ਹਨਾ। ਤੇ ਮੈਂ ਕਦੇ ਭੈਣ
ਜੀ
ਜੀ ਅਸੀਂ ਨਾਨਕੇ ਤੋਂ ਸਿਵਾ ਕਦੇ ਅਸੀਂ ਇਕੱਲੇ ਘਰੋਂ ਬਾਹਰ ਨਹੀਂ ਗਏ ਹੈਗੇ, ਤੇ ਮੈਂ ਜ਼ਿੰਦਗੀ 'ਚ
ਠੀਕ
ਪਹਿਲੀ ਵਾਰ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਗਈ, ਫਤਿਹਗੜ੍ਹ ਸਾਹਿਬ, ਹਨਾ। ਤੇ ਉੱਥੇ ਹੋਸਟਲ 'ਚ ਰਹਿਣਾ ਪਿਆ ਮੈਨੂੰ 3 ਸਾਲ, ਤੇ ਮੇਰਾ ਭਰਾ ਹੁਣੀ ਆਪ
ਠੀਕ
ਛੱਡ ਕੇ ਮਾਹੌਲ ਵਗੈਰਾ ਦੇਖ ਕੇ ਆਏ, ਕਹਿੰਦੇ ਠੀਕ ਆ। ਪਰ ਮੈਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਹੈਗਾ ਕਿ ਤੁਸੀਂ ਆਹ ਚੀਜ਼ ਨਾ ਕਰੋ, ਨਾ ਹੀ ਮੈਨੂੰ ਕਿਸੇ ਨੇ ਪੁੱਛਿਆ ਵੀ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ, ਇਸ ਤੋਂ ਬਾਅਦ ਤੇਰਾ ਕੀ ਬਣੂਗਾ,
ਹਾਂ
ਜਾਂ ਪੜ੍ਹਾਈ ਜੋ ਮਰਜ਼ੀ ਪੜ੍ਹ ਲਾ ਪਰ
ਠੀਕ
ਤੂੰ ਜਾਣਾ ਹੀ ਟੀਚਿੰਗ ਜੋਬ 'ਚ ਆ। ਤੇ ਚਲੋ ਇਹ ਤਾਂ
ਜੀ
ਮੇਰੀ ਕਹਾਣੀ, ਪਰ ਦੂਜਾ ਮੈਂ ਇਹ ਕਹਿਣਾ ਚਾਹੁੰਦੀ ਹਾਂ
ਜੀ
ਵੀ ਜੇ ਤੁਸੀਂ ਕਹਿੰਦੇ ਹੋ ਕਿ ਮੀਡੀਆ ਇੰਡਸਟਰੀ ਦੇ ਵਿੱਚ ਐਕਸਪਲੋਇਟੇਸ਼ਨ ਆ ਤਾਂ ਇਸ ਕਰਕੇ ਨਹੀਂ ਕੁੜੀਆਂ ਨੂੰ ਜਾਣਾ ਚਾਹੀਦਾ, ਤਾਂ ਮੈਂ ਕਹੂੰਗੀ ਉਹ ਤਾਂ ਹਰ ਫੀਲਡ ਦੇ ਵਿੱਚ ਆ। ਉੱਥੇ ਮੈਂ ਟੀਚਿੰਗ
ਜੀ
ਕੀਤੀ ਹੈ, ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਵੀ ਆ, ਉਹ ਤਾਂ IT 'ਚ ਵੀ ਆ, ਉਹ ਸਾਰੀ ਕਿਤੇ ਹੀ ਆ।
ਜੀ
ਐਕਸਪਲੋਇਟੇਸ਼ਨ ਦੇ
ਜੀ
ਡਰ ਤੋਂ ਜੇ ਆਪਾਂ ਕਹਿੰਦੇ ਹਾਂ ਕਿ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਬਹੁਤ ਗਲੈਮਰਸ ਵਰਲਡ ਆ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇਹ
ਜੀ
ਫੀਲਡ ਆ ਭੈਣ ਜੀ, ਕਿਉਂਕਿ ਕੈਮਰੇ ਅੱਗੇ ਹੁੰਦਾ ਆ ਤਾਂ ਇਹ ਐਕਸਪੋਜ਼ਡ ਆ, ਹਨਾ, ਪੂਰੀ ਐਕਸਪੋਜ਼ਡ
ਬਿਲਕੁਲ
ਇੰਡਸਟਰੀ ਆ। ਇਸ ਕਰਕੇ ਸਾਰਿਆਂ ਨੂੰ ਲੱਗਦਾ ਕਿ
ਬਿਲਕੁਲ
ਅੱਛਾ ਇੱਥੇ ਜ਼ਿਆਦਾ ਕੁਛ ਹੁੰਦਾ, ਜਾਂ ਇੱਥੇ ਕੁੜੀਆਂ ਨੂੰ ਚੈਲੰਜਸ ਜ਼ਿਆਦਾ ਹੁੰਦੇ ਨੇ, ਜਾਂ ਐਕਸਪਲੋਇਟੇਸ਼ਨ ਜ਼ਿਆਦਾ ਹੈ ਨਾ, ਪਰ ਉਹ ਹਰ ਫੀਲਡ ਦੇ ਵਿੱਚ ਹੁੰਦੀ ਆ, ਉਹ ਟੀਚਿੰਗ ਦੇ ਵਿੱਚ ਵੀ ਆ ਮੈਂ ਕਹਿੰਦੀ ਹਾਂ, ਹਨਾ।
ਜੀ
ਪਰ ਮੈਂ ਇਹ
ਸੋ
ਕਹੂੰਗੀ ਕਿ
ਐਕਸਪਲੋਇਟੇਸ਼ਨ
ਬਾਕੀ
ਜਿਹੜੀ
ਦੇ
ਹੈ, ਬਿਲਕੁਲ ਜੀ, ਐਕਸਪਲੋਇਟੇਸ਼ਨ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਇੱਕ ਵੱਖਰੀ ਚੁਣੌਤੀ ਹੋ ਸਕਦੀ ਆ। ਪਰ ਜੇ ਅਸੀਂ ਆਮ ਗੱਲ ਕਰੀਏ ਤਾਂ ਮੀਡੀਆ ਦਾ ਜਿਹੜਾ, ਜੇ ਅਸੀਂ ਉੱਥੇ ਦੇਖੀਏ ਭਾਰਤ ਦੇ ਵਿੱਚ ਜਾਂ ਫਿਰ ਇਹਨਾਂ ਕੰਟਰੀਜ਼ ਦੇ ਵਿੱਚ ਦੇਖੀਏ, ਤਾਂ ਇੱਕ ਜਿਹੜੀ ਜ਼ਿੰਮੇਵਾਰੀ ਉਹ ਵੱਡੀ ਇਹ ਹੁੰਦੀ ਆ ਕਿ ਇੱਕ ਜਿਹੜਾ ਜਰਨਲਿਸਟ ਆ ਉਹਨੂੰ ਰਾਤ ਬਰਾਤੇ ਰਿਪੋਰਟਿੰਗ ਕਰਨ ਦੇ ਲਈ ਜਾਣਾ ਹੈ, ਕਿਤੇ ਵੀ ਕੋਈ ਹਾਦਸਾ ਹੁੰਦਾ, ਕੁਛ ਹੁੰਦਾ। ਸੋ ਪੱਤਰਕਾਰੀ ਜਿਹੜੀ ਹੈ ਉਹ ਸਿੱਧੇ ਤੌਰ ਤੇ ਥੋੜੀ ਜਿਹੀ ਖਤਰਿਆਂ ਦੇ ਨਾਲ ਜੁੜੀ ਹੋਈ ਹੈ। ਸੋ ਜਿਹੜੀ ਅਸੀਂ ਇਹ ਕਹਿ ਸਕਦੇ ਕਿ ਸ਼ੋਸ਼ਣਬਾਜ਼ੀ ਜਿਹੜੀ ਹੈ ਉਹ ਅਸੀਂ ਇੱਕ ਪਾਸੇ ਰੱਖ ਕੇ ਜੇ ਗੱਲ ਕਰੀਏ ਤਾਂ ਇੱਕ ਖਤਰੇ ਜਿਹੜੇ ਆ ਉਹ ਜ਼ਰੂਰ ਪੈਰ ਪੈਰ ਤੇ ਪੱਤਰਕਾਰੀ ਦੇ ਨਾਲ ਜੁੜੇ ਹੋਏ ਆ। ਸੋ ਇਸ ਪੱਖ ਤੋਂ ਜਿਹੜਾ ਮੇਰਾ ਸਵਾਲ ਸੀ ਤੁਹਾਡੇ ਲਈ, ਜੇ ਤੁਸੀਂ ਇਹਦੇ ਬਾਰੇ ਕੁਛ ਦੱਸਣਾ ਚਾਹੋ ਕਿ ਕੀ ਇਹਦੇ ਨਾਲ
ਮੈਂ
ਕੁਝ ਵੰਗਾਰਾਂ ਜਾਂ ਚੁਣੌਤੀਆਂ ਜਿਹੜੀਆਂ ਜੁੜਦੀਆਂ।
ਟੂ ਬੀ ਵੈਰੀ ਓਨੈਸਟ ਭੈਣ ਜੀ, ਮੈਂ ਕਦੇ ਫੀਲਡ ਰਿਪੋਰਟਿੰਗ 'ਚ ਗਈ ਨਹੀਂ, ਹੈ ਨਾ, ਤਾਂ ਮੈਨੂੰ ਸ਼ਾਇਦ ਉਨਾ
ਜੀ
ਜ਼ਿਆਦਾ ਐਕਸਪੀਰੀਅੰਸ ਵੀ ਨਹੀਂ, ਮੈਂ ਸ਼ਾਇਦ ਤੁਹਾਡੀਆਂ ਤੁਹਾਨੂੰ ਸੈਟਿਸਫੈਕਟਰੀ ਜਵਾਬ ਵੀ ਨਾ ਦੇ ਸਕਾਂ ਇਸ ਚੀਜ਼ ਦਾ। ਪਰ ਮੈਂ ਕਹੂੰਗੀ
ਜੀ
ਵੀ ਸਾਡੇ
ਠੀਕ
ਹਲੇ ਇੰਨੀ ਪੰਜਾਬ 'ਚ ਡੇਅਰਿੰਗ ਪੱਤਰਕਾਰੀ ਹੋਣ ਨਹੀਂ ਲੱਗੀ ਹੈਗੀ ਕਿ ਸਾਨੂੰ ਕੋਈ ਬਹੁਤ ਸਾਰੀਆਂ
ਜੀ
ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ। ਉਹ ਜਰਨਲਿਜ਼ਮ ਹੁੰਦੀ ਆ ਜਿੱਥੇ
ਜੀ
ਆਪਾਂ ਸੁਣਦੇ ਹਾਂ ਵੀ ਬਗਦਾਦ ਦੇ ਵਿੱਚ ਕਿੰਨੇ ਸਾਰੇ ਜਰਨਲਿਸਟ ਨੇ ਜਿਨ੍ਹਾਂ ਨੂੰ ਅਗਵਾ ਕਰ ਲਿਆ ਜਾਂਦਾ, ਹੈ ਨਾ, ਉਹ ਇੱਕ ਡੇਅਰਿੰਗ
ਜੀ
ਪੱਤਰਕਾਰੀ ਹੁੰਦੀ ਆ। ਪਰ ਸਾਡੇ ਹਲੇ ਜਿਹੜੀ ਆ ਉਹ ਬਟਰਿੰਗ ਵਾਲੀ ਪੱਤਰਕਾਰੀ ਚੱਲ ਰਹੀ ਹੈ। ਸੋ ਸਾਡੇ ਇੱਥੇ ਕਿਸੇ ਨੂੰ ਜਾਨ ਮਾਲ ਦਾ ਕੋਈ ਕੋਈ ਮਤਲਬ ਉਦਾਂ ਦੀ ਚੁਣੌਤੀ ਤਾਂ ਨਹੀਂ ਆਉਂਦੀ। ਪਰ ਇਹ ਜ਼ਰੂਰ ਹੈਗਾ ਵੀ ਜੇ ਤੁਸੀਂ ਇੱਕ ਕੁੜੀ ਜੇ ਫੀਲਡ ਰਿਪੋਰਟਿੰਗ ਦੇ ਵਿੱਚ ਆਉਂਦੀ ਆ ਜਾਂ ਫਿਰ ਉਹ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੁੜਦੀ ਆ, ਤਾਂ ਇਹ ਜ਼ਰੂਰ ਹੁੰਦਾ ਵਾ ਕਿ ਤੁਸੀਂ ਫਿਰ ਉੱਥੇ ਦਿਨ ਰਾਤ ਨਹੀਂ ਤੈਅ ਕਰ ਸਕਦੇ ਹੈ ਕਿ ਜੀ ਮੈਂ ਦਿਨ ਹੀ ਕੰਮ ਕਰਨਾ ਜਾਂ ਮੈਂ ਰਾਤ ਨੂੰ ਕੰਮ ਕਰਨਾ। ਉਹ ਤਾਂ ਜਦੋਂ ਤੁਹਾਡੀ ਖਬਰ ਨੇ ਤੁਹਾਨੂੰ ਆਵਾਜ਼ ਮਾਰੀ ਤੁਹਾਨੂੰ ਉੱਠ ਕੇ ਜਾਣਾ ਹੀ ਪੈਣਾ ਆ, ਤਾਂ ਉਹ
ਜਾਣਾ ਹੀ
ਇਹ
ਪੈਣਾ
ਜ਼ਰੂਰੀ ਹੁੰਦਾ ਹੈ
ਬਿਲਕੁਲ
ਕਿ ਤੁਹਾਨੂੰ, ਹਾਂ, ਤੇ ਉਹਦੇ ਲਈ ਇਹ ਜ਼ਰੂਰੀ ਹੈ ਵੀ ਤੁਹਾਨੂੰ ਘਰੋਂ ਸਪੋਰਟ ਹੋਣੀ ਜ਼ਰੂਰੀ ਆ, ਤਾਂ
ਜੀ
ਸਪੋਰਟ ਤੋਂ ਬਿਨਾਂ ਤੁਸੀਂ ਨਹੀਂ ਕੁਛ ਕਰ ਸਕਦੇ ਹੈਗੇ।
ਠੀਕ। ਸੋ ਅਗਲੀ ਗੱਲ ਜਿਹੜੀ ਉਹ ਆਪਾਂ ਕਰਨਾ ਚਾਹਾਂਗੇ ਤੁਹਾਡੇ ਨਾਲ ਕਿ ਇਸੇ ਪੱਖ ਤੋਂ ਜੇ ਗੱਲ ਕਰੀਏ ਕਿ ਇਸ ਵੇਲੇ ਬਹੁਤ ਸਾਰੇ ਚੈਨਲਸ ਆ ਪੰਜਾਬ ਦੇ ਵਿੱਚ ਦੇਖੀਏ ਤਾਂ ਬਹੁਤ ਤਰ੍ਹਾਂ ਦੇ ਮਤਲਬ ਐਂਟਰਟੇਨਮੈਂਟ ਦੇ ਨਾਮ ਦੇ ਉੱਤੇ ਚੈਨਲਸ ਬਣੇ ਹੋਏ ਆ, ਨਿਊਜ਼ ਦੇ ਨਾਮ ਦੇ ਉੱਤੇ ਚੈਨਲਸ ਬਣੇ ਹੋਏ ਆ। ਸੋ ਬਹੁਤ ਤਰ੍ਹਾਂ ਦੇ ਚੈਨਲਸ ਜਿਹੜੇ ਆ ਉਹ ਇਸ ਵੇਲੇ ਹੋਂਦ ਵਿੱਚ ਆ ਚੁੱਕੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਮੁਕਾਬਲਾ ਹੈ ਉਸ ਮੁਕਾਬਲੇ ਦੀ ਦੌੜ ਦੇ ਵਿੱਚ ਇਸ ਲਾਈਨ ਦੇ ਵਿੱਚ ਕਿੱਥੇ ਕੁ ਸਕੋਪ ਜਿਹੜਾ ਆ ਉਹ ਲੱਗਦਾ ਹੈ ਨਵੇਂ ਆਉਣ ਵਾਲੇ ਜਿਹੜੇ ਵਿਦਿਆਰਥੀ ਹੈ ਜਰਨਲਿਜ਼ਮ ਜਾਂ ਫਿਰ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਿਹੜੇ ਪੜ੍ਹਾਈ ਕਰ ਰਹੇ ਆ।
ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਵੀ ਜੇ ਤਾਂ ਤੁਸੀਂ ਗਲੈਮਰ ਦੇ ਲਈ ਜਾਂ ਫਿਰ ਤੁਸੀਂ ਮਤਲਬ ਕੋਈ ਹੋਰ ਰਾਹ ਵੀ ਚੁਣ ਸਕਦੇ ਹੋ। ਜਰਨਲਿਜ਼ਮ ਦੇ ਵਿੱਚ ਬਹੁਤ ਸਾਰੇ, ਮੈਂ ਕਾਲਜ ਦੇ ਵਿੱਚ ਜਦੋਂ ਗੈਸਟ ਲੈਕਚਰ ਅਟੈਂਡ ਕੀਤਾ, ਉੱਥੇ ਬੱਚਿਆਂ ਦਾ ਸਿਰਫ ਇੱਕੋ ਹੀ ਏਮ ਸੀਗਾ ਵੀ ਜਰਨਲਿਜ਼ਮ ਚ ਅਸੀਂ ਤਾਂ ਆਏ ਕਿਉਂਕਿ ਅਸੀਂ ਐਂਕਰ ਬਣਨਾ ਚਾਹੁੰਦੇ ਸੀ, ਕਿਉਂਕਿ ਐਂਕਰ ਦਾ ਜਿਹੜਾ ਫੇਸ ਆ ਉਹ
ਜੀ
ਕੈਮਰੇ ਤੇ ਹੁੰਦਾ, ਟੀਵੀ ਤੇ ਹੁੰਦਾ ਆ, ਨਾ, ਤਾਂ ਉਹਨੂੰ ਪਾਪੂਲੈਰਿਟੀ ਜ਼ਿਆਦਾ
ਜੀ
ਮਿਲਦੀ ਆ। ਪਰ ਮੈਂ ਕਹੂੰਗੀ ਕਿ ਪੱਤਰਕਾਰੀ ਹੈ ਜਿਹੜੀ ਉਹ ਜਨੂੰਨ ਦੇ ਨਾਲ ਕਰਨ ਵਾਲੀ ਚੀਜ਼ ਹੈ, ਇੱਕ ਬਹੁਤ ਹੀ ਨੋਬਲ ਪ੍ਰੋਫੈਸ਼ਨ ਆ। ਤੁਸੀਂ ਬਿਨਾਂ ਜਾਣਕਾਰੀ ਤੋਂ, ਬਿਨਾਂ ਪੈਸ਼ਨ ਤੋਂ, ਹੈ ਨਾ, ਬਿਨਾਂ ਜਨੂੰਨ ਤੋਂ ਨਾ ਆਓ ਇਸ ਇੰਡਸਟਰੀ ਦੇ ਵਿੱਚ। ਬਾਕੀ ਜਿਹੜਾ ਤੁਸੀਂ
ਜੀ
ਕਿਹਾ ਕਿ ਅੱਜ ਕੱਲ੍ਹ ਦਾ ਜਿਹਦੇ ਹੱਥ 'ਚ ਮੋਬਾਈਲ ਆ, ਮੰਨ ਲਓ ਵੀ ਉਹ ਆਪਣਾ ਚੈਨਲ ਖੜਾ ਕਰ ਸਕਦਾ ਵਾ, ਪਰ ਚੈਨਲ
ਜੀ
ਹਰ ਇੱਕ ਬੰਦਾ ਖੜਾ ਕਰ ਸਕਦਾ, ਪਰ ਉਹਦੀ ਸਸਟੇਨੇਬਿਲਿਟੀ ਬਹੁਤ ਜ਼ਰੂਰੀ ਹੋ ਤਾਂ ਹੀ ਹੋ ਸਕਦੀ ਹੈ ਜੇ
ਜੀ
ਤੁਸੀਂ ਇੱਕ ਵਧੀਆ ਕੰਟੈਂਟ ਦੇ ਰਹੇ ਹੋ ਚੈਨਲ ਨੂੰ। ਬਹੁਤ ਸਾਰੇ ਚੈਨਲ ਨੇ ਜਿਹੜੇ ਸ਼ੁਰੂ ਹੋਏ ਪਰ ਉਹ ਖਤਮ ਹੋ ਗਏ। ਉਹਨਾਂ ਦੇ ਖਤਮ ਹੋਣ ਦਾ ਰੀਜ਼ਨ ਇਹੀ ਸੀਗਾ ਕਿ ਉਹ ਇੱਕ ਮਿਆਰੀ
ਜੀ
ਪੱਤਰਕਾਰੀ ਨਹੀਂ ਕਰ ਸਕੇ, ਹੈ ਨਾ, ਉਹ ਕੰਟੈਂਟ ਨਹੀਂ ਦੇ ਸਕੇ ਜਿਹੜਾ ਕਿ ਦੇਖਣ ਯੋਗ ਜਾਂ ਸੁਣਨ ਯੋਗ ਸੀਗਾ। ਤਾਂ ਮੈਂ ਇਹ
ਜੀ
ਕਹੂੰਗੀ ਕਿ ਬਹੁਤ ਸਾਰੇ ਚੈਨਲ ਜ਼ਰੂਰ ਹੈਗੇ ਨੇਗੇ, ਪਰ ਉਹੀ ਕਰਦੇ ਨੇ ਲੰਬਾ ਟਾਈਮ, ਜਿਹੜੀ ਕਿ ਵਧੀਆ ਕੰਟੈਂਟ ਦਿੰਦੇ ਨੇ ਕਿ ਪੰਜਾਬ ਦੀ, ਪੰਜਾਬ ਮੁੱਦਿਆਂ ਦੀ, ਪੰਜਾਬ ਦੇ ਲੋਕ ਕੀ ਸੁਣਨਾ ਤੇ ਦੇਖਣਾ ਪਸੰਦ ਕਰਦੇ ਨੇਗੇ, ਜੋ ਉਹ ਜੇ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰਨਗੇ ਤਾਂ ਉਹਨਾਂ ਦਾ ਚੈਨਲ ਸਰਵਾਈਵ
ਜੀ
ਕਰਦਾ, ਅਦਰਵਾਈਜ਼ ਮਤਲਬ ਉਹ ਚੈਨਲ ਸਾਲ 1.5 ਸਾਲ ਬਾਅਦ ਖਤਮ ਹੋ ਜਾਂਦੇ ਨੇਗੇ।
ਠੀਕ। ਸੋ ਆਰਥਿਕ ਪੱਖ ਤੋਂ ਕਿੰਨਾ ਕੁ ਜ਼ਿਆਦਾ ਜਿਹੜਾ ਸਹਿਯੋਗ ਹੈ ਉਹ ਇਸ ਲਾਈਨ ਦੇ ਵਿੱਚ ਮਿਲ ਰਿਹਾ ਇਸ ਵੇਲੇ ਜਿਹੜੇ ਲੋਕ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਆ?
ਭੈਣ ਜੀ ਬਸ ਮੈਂ ਇਸ ਟਾਈਮ ਕੰਮ ਕਰ ਰਹੀ ਹਾਂ ਅਸੀਂ ਬੀ ਸੋਸ਼ਲ ਦੇ ਨਾਲ, ਜਿਹੜੇ ਕਿ ਬੰਟੀ ਵੈਂਸ ਉਹਨਾਂ ਦਾ
ਜੀ
ਵੈਂਚਰ ਹੈ, ਤੇ ਉੱਥੇ ਮੇਰਾ ਇੱਕ ਖਾਸ ਪ੍ਰੋਗਰਾਮ ਹੁੰਦਾ ਹੈ ਸਿਗਨੇਚਰਸ ਤੇ ਰੁਪਿੰਦਰ ਸੰਧੂ ਭੈਣ ਉਹਨਾਂ ਦੇ ਨਾਲ ਗੱਲ ਤੇ ਗੱਲ, ਬਾਕੀ ਦੇਸ ਪੌਤ ਤੇ ਦਸਤਕ ਉਹ ਆਪਣਾ ਆਪਣਾ ਪ੍ਰੋਗਰਾਮ ਕਰਦੇ ਰਹਿੰਗੇ, ਤੇ ਫਿਲਹਾਲ
ਜੀ
ਤੇ ਇਹ ਹੈ ਕਿ ਉਸ ਚੈਨਲ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁਛ ਨਵਾਂ ਅਤੇ ਕੁਛ ਥੋੜਾ ਜਿਹਾ ਅਲੱਗ ਹੋਵੇ, ਅਤੇ ਉਹ ਕੁੜੀ ਪੜੋਸੀ ਜਿਹੜੇ ਕਿ ਜਿਹਨੂੰ ਸਿਰਫ ਦੇਖਣ ਦੇ ਲਈ ਲੋਕੀ ਵੀ ਸੋਸ਼ਲ ਦੇ ਉੱਪਰ ਦੇਖ ਕੇ ਸੁਣ ਕੇ ਲੋਕੀ ਮਾਣ ਮਹਿਸੂਸ ਕੀ ਪਿੰਡ ਦੇ ਵਿੱਚ ਇਹੋ ਜਿਹੀ ਪੱਤਰਕਾਰੀ ਵੀ ਹੁੰਦੀ ਹੈ, ਤੇ
ਜੀ
ਫਿਲਹਾਲ ਤੇ ਇਹ ਹੈਗਾ ਕਿ ਵੀ ਸੋਸ਼ਲ ਨੂੰ ਹੋਰ ਅੱਗੇ ਲੈ ਕੇ ਜਾਈਏ, ਹੋਰ ਕੁਝ ਨਵੇਂ ਪ੍ਰੋਗਰਾਮ ਆ ਜਿਹੜੇ ਚੈਨਲ ਸ਼ੁਰੂ ਕੀਤੇ ਜਾਣ, ਅਤੇ ਦੁਨੀਆ ਦੇ ਕਿਸੇ ਹੋਰ ਕੋਨੇ ਦੇ ਵਿੱਚ ਕਿਸੇ ਹੋਰ ਦੇਸ਼ ਤੋਂ ਕੁਝ ਲੋਕਾਂ ਨੂੰ ਉਸ ਚੈਨਲ ਦੇ ਨਾਲ ਜੋੜਿਆ ਜਾਵੇ, ਤੇ ਉਹ ਆਪਣੇ ਦੇਸ਼ ਦੀ ਜਾਂ ਆਪਣੇ ਖੇਤਰ ਦੀ ਹੈ ਜਿਹੜੀ ਕੁਛ ਖਾਸੀਅਤ ਜੋ ਵੀ ਹੈਗੀ ਉਹ ਵੀ ਸੋਸ਼ਲ ਦੇ ਰਾਹੀਂ ਅੱਗੇ ਲਿਆ ਸਕਣ,
ਜੀ
ਅਤੇ ਬਸ ਬਸ ਇਹ ਹੈਗਾ ਕਿ ਮੈਂ ਆਪਣੇ ਆਪ ਨੂੰ ਕਿੱਥੇ ਦੇਖਦੀ ਹਾਂ, ਬਸ ਇਹ ਹੈ ਵੀ ਸਿੱਖਦੇ ਰਹੀਏ, ਕੰਮ ਕਰਦੇ ਰਹੀਏ, ਉਮੀਦਾਂ ਤੇ ਖਰੇ ਉਤਰਦੇ ਰਹੀਏ, ਤੇ ਬਸ ਇੰਨਾ ਹੀ
ਜੀ
ਆ ਜੀ।
ਠੀਕ ਹੈ। ਸੋ ਅਖੀਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਦੇ ਲਈ, ਸਾਡੇ ਦਰਸ਼ਕਾਂ ਦੇ ਲਈ ਕੋਈ ਖਾਸ ਤੁਹਾਡੇ ਵੱਲੋਂ ਸੁਨੇਹਾ?
ਸੁਨੇਹ ਖਾਨ ਤਾਂ ਬਸ ਇਹ ਵੀ ਹਰਮਨ ਰੇਡੀਓ ਸੁਣਦੇ ਰਹੋ, ਕਿਉਂਕਿ ਆਸਟ੍ਰੇਲੀਆ
ਜੀ
ਦਾ ਪਹਿਲਾ ਪੰਜਾਬੀ ਰੇਡੀਓ ਆ ਇਹ, 24 ਘੰਟੇ ਚੱਲਣ ਵਾਲਾ, ਤੇ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ, ਮੇਰੇ ਵਾਂਗੂ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਣਗੀਆਂ, ਬਹੁਤ ਸਾਰੇ ਮੈਨੂੰ ਯਾਦ ਆ, ਬਹੁਤ ਸਾਰੇ ਲੋਕ ਇੱਥੇ ਆ ਕੇ ਪ੍ਰੋਗਰਾਮ ਦੇ ਵਿੱਚ ਦਿਲ ਹੌਲਾ ਵੀ ਕਰਕੇ ਜਾਂਦੇ ਹੁੰਦੇ ਸੀ ਕਿ ਅੱਜ ਇੱਦਾਂ ਹੋਇਆ ਉੱਦਾਂ ਹੋਇਆ, ਤੇ ਹਰਮਨ ਰੇਡੀਓ
ਜੀ
ਨੂੰ ਤੁਸੀਂ ਸੁਣਦੇ ਰਹੋ, ਬਾਕੀ ਪਿਆਰ ਬਣਾ ਕੇ ਰੱਖੋ, ਪੋਜ਼ਿਟਿਵਿਟੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਜ਼ਿੰਦਗੀ 'ਚ ਤੁਹਾਡਾ ਏਮ ਹੋਣਾ ਬਹੁਤ ਜ਼ਰੂਰੀ ਹੈ ਨਾ, ਤੇ ਜ਼ਿੰਦਗੀ ਦਾ ਇੱਕ ਟੀਚਾ ਮਿੱਥ ਕੇ
ਜੀ
ਰੱਖੋ, ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਜ਼ਰੂਰ ਕਰਦੇ ਰਹੋ, ਕਿਉਂਕਿ ਮਿਹਨਤ ਦਾ ਕੋਈ ਸਬਸਟੀਟਿਊਟ
ਜੀ
ਨਹੀਂ ਹੈਗਾ, ਤੇ ਮਿਹਨਤ ਕਰੋਗੇ ਤਾਂ ਜੋ ਤੁਸੀਂ ਜ਼ਿੰਦਗੀ 'ਚ ਚਾਹੁੰਦੇ ਹੋ, ਜਿੱਥੇ ਪਹੁੰਚਣਾ ਚਾਹੁੰਦੇ ਹੋ, ਉਹ ਤੁਹਾਨੂੰ ਪਰਮਾਤਮਾ ਜ਼ਰੂਰ ਦਊਗਾ।
ਬਿਲਕੁਲ, ਬਹੁਤ ਖੂਬਸੂਰਤ ਸੁਨੇਹਾ। ਔਰ ਸਾਡੇ ਸੁਣਨ ਵਾਲਿਆਂ ਲਈ, ਦਰਸ਼ਕਾਂ ਦੇ ਲਈ ਇਹ ਜ਼ਰੂਰ ਦੱਸਦੇ ਚਾਹੁੰਦੇ ਹਾਂ ਕਿ ਗੁਰਦੀਪ ਗਰੇਵਾਲ ਬੀ ਸੋਸ਼ਲ ਦੇ ਉੱਤੇ ਸਿਗਨੇਚਰ ਪ੍ਰੋਗਰਾਮ ਲੈ ਕੇ ਆਉਂਦੇ ਆ, ਔਰ ਇਸ ਸ਼ੋਅ ਨੂੰ ਤੁਸੀਂ ਜ਼ਰੂਰ ਵੇਖਿਆ ਕਰੋ। ਅੱਜ ਦੀ ਇਸ ਗੱਲਬਾਤ ਤੋਂ ਸ਼ਾਇਦ ਥੋੜ੍ਹਾ ਅੰਦਾਜ਼ਾ ਹੋਇਆ ਹੋਣਾ, ਪਰ ਜਦੋਂ ਤੁਸੀਂ ਉਹ ਸ਼ੋਅ ਦੇਖੋਗੇ ਤੁਹਾਨੂੰ ਜ਼ਰੂਰ ਇਹਨਾਂ ਦੀ ਸ਼ਖਸੀਅਤ ਬਾਰੇ ਜਿਹੜਾ ਅੰਦਾਜ਼ਾ ਉਹ ਜ਼ਰੂਰ ਹੋਏਗਾ। ਸੋ ਗੁਰਦੀਪ ਜੀ, ਤੁਸੀਂ ਸਾਡੇ ਨਾਲ ਜੁੜੇ ਅੱਜ ਦੇ ਇਸ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ, ਆਪਣਾ ਸਮਾਂ ਕੱਢਿਆ ਔਰ ਆਪਣੀ ਜ਼ਿੰਦਗੀ ਦੀ ਜਿਹੜੀ ਜਰਨੀ ਹੈ ਸਾਡੇ ਨਾਲ, ਆਪਣਾ ਸਫ਼ਰ ਜਿਹੜਾ ਉਹ ਸਾਂਝਾ ਕੀਤਾ, ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਭੈਣ ਜੀ ਬਹੁਤ ਮਿਹਰਬਾਨੀ ਕਿ ਤੁਸੀਂ ਯਾਦ ਕੀਤਾ ਅਮਨਦੀਪ ਸਿੰਘ ਸਿੱਧੂ ਭਾਜੀ ਉਹਨਾਂ ਦਾ, ਸਰਬਜੀਤ ਭਾਜੀ ਉਹਨਾਂ ਦਾ, ਤੁਹਾਡਾ ਖਾਸ ਕਰਕੇ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਸਾਰੇ ਸੀਨੀਅਰ ਹੋ ਮੇਰੇ ਤੋਂ, ਅਤੇ ਆਪਣੇ ਹੀ ਚੈਨਲ ਤੇ ਆ ਕੇ ਗੱਲਬਾਤ ਕਰਨ ਦਾ ਸਵਾਗ ਜਦੋਂ ਬਣਦਾ ਤਾਂ ਮੈਨੂੰ ਹਰ ਇੱਕ ਲਈ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ। ਇੱਕ ਵਾਰ ਫਿਰ ਤੋਂ ਤੁਹਾਡਾ ਵੀਡੀਓ ਅਦਾਰੇ ਦਾ ਬਹੁਤ ਬਹੁਤ ਸ਼ੁਕਰੀਆ
ਜੀ। ਸੋ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਤੁਸੀਂ ਆਪਣੇ ਸਫ਼ਰ ਦੇ ਵਿੱਚ ਹੋਰ ਬੁਲੰਦੀਆਂ ਹਾਸਲ ਕਰੋ। ਅੱਜ ਦੇ ਲਈ ਸਮਾਂ ਦੇਣ ਦੇ ਲਈ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ, ਤੇ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਇਜਾਜ਼ਤ ਚਾਹੁੰਦੇ ਹਾਂ ਦੋਸਤੋ ਤੁਹਾਡੇ ਤੋਂ ਵੀ, ਔਰ ਅਗਲੇ ਕਿਸੇ ਇਸੇ ਹੀ ਮੁਲਾਕਾਤ ਸਿਲਸਿਲੇ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਕਰਾਂਗੇ ਤੁਹਾਡੇ ਰੂਬਰੂ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਤਿ ਸ਼੍ਰੀ ਅਕਾਲ।